ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਘਰ ਹੀ ਮੁੰਡ ਵਿਦੇਸ ਪਿਰ ਨਿਤ ਝੂਰੇ ਸਮਾਲੇ ਮਿਲਦਿਆਂ ਢਿੱਲ ਨਾ ਹੋਵਾਈ ਜੇ ਨੀਅਤ ਰਾਸ ਕਰੇ ਘਰ ਹੀ ਮੁੰਡ ਵਿਦੇਸ ਪਿਰ ਨਿਤ ਝੂਰੇ ਸਮਾਲੇ ਮਿਲਦਿਆਂ ਢਿੱਲ ਨਾ ਹੋਵਾਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਤਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ ਪੌੜੀ ਜਿਨੇ ਉਪਾਏ ਜੀਵ ਤਿਨ ਹਾਰ ਰਾਖਿਆ ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ ਤਿਪਤ ਰਹਿਆ ਕਾਏ ਮਿੱਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਕਿਨ ਵਿਰਲੈ ਲਾਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਸਭ ਅੰਦਰ ਇੱਕ ਵਰਤੈ ਕਿਨ ਵਿਰਲੈ ਲਾਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜੋ ਪਾਵਨ ਪਵਿੱਤਰ ਫਰਮਾਨ ਅੱਜ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਇਸ ਪਵਿੱਤਰ ਫਰਮਾਨ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਵਿਸ਼ੇਸ਼ ਤੌਰ 'ਤੇ ਹੁਕਮ ਕੀਤਾ ਗੁਰੂ ਕੇ ਸਿੱਖਾ ਪਰਮਾਤਮਾ ਦਾ ਪੱਖ ਲੈਣਾ ਕਰ ਬਾਹਰ ਗੱਲਾਂ ਤੇਰੀਆਂ ਬੜੀਆਂ ਚੰਗੀਆਂ ਨੇ ਪਰ ਜਿੰਨਾ ਤੇਰੀ ਪ੍ਰੈਕਟੀਕਲ ਲਾਈਫ ਨਾ ਹੋਈ ਉਹਨਾਂ ਚਿਰ ਤੇਰੀ ਬਾਤ ਨਹੀਂ ਬਣਨੀ ਇਹ ਸਾਰੇ ਸ਼ਬਦ ਦਾ ਨਿਚੋੜ ਹੈ ਔਰ ਇਹ ਪਾਵਨ ਫਰਮਾਨ ਸੋਠ ਦੀ ਵਾਰ ਵਿੱਚ ਆਇਆ ਹੈ ਭਾਵ ਕਿ ਜਿਹੜੀ ਇਹ ਵਾਰ ਹੈ ਨਾ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਚਾਰਨ ਕੀਤੀ ਹੈ ਇਹਦੇ ਕੁੱਲ ਸਲੋਕ 43 ਹਨ ਜਿਨ੍ਹਾਂ ਚੋਂ 40 ਸ਼ਲੋਕ ਪਹਿਲੇ ਪਾਤਸ਼ਾਹ ਦੇ ਚਾਰਨ ਕੀਤੇ ਮਾਫ ਕਰਨਾ ਤੀਸਰੇ ਪਾਤਸ਼ਾਹ ਦੇ ਚਾਰਨ ਕੀਤੇ ਨੇ ਅਤੇ 3 ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਾਰਨ ਕੀਤੇ ਹਨ ਇਸ ਵਾਰ ਦਾ ਸਲੋਕ ਹੈ ਲੰਨਾ ਬਲੀਮਾ ਕੀ ਵਾਰ ਕੀ ਧੁਨ ਉੱਪਰ ਗਾਵਣੀ ਆਪਾਂ ਗੁਰਬਾਣੀ ਦੀ ਵਿਚਾਰ ਪੜ੍ਹਦੇ ਹਾਂ ਅਤੇ 9 ਥਾਵਾਂ 'ਤੇ ਧੁਨਾਂ ਦਾ ਜ਼ਿਕਰ ਹੈ ਜਿਹੜੀਆਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਚੜ੍ਹਾਉਣੀਆਂ ਕੀਤੀਆਂ ਇਹਦਾ ਕਾਰਨ ਸਾਡੇ ਵਡੇਰੇ ਦੱਸਦੇ ਹਨ ਜਦੋਂ ਸੁਰਸੰਗ ਦੇ ਰਹਿਣ ਵਾਲੇ ਨੱਥਾ ਅਤੇ ਅਬਦੁੱਲਾ ਢਾਡੀ ਸਤਿਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਜੋਧਿਆਂ ਦੀਆਂ ਵਾਰਾਂ ਗਾਇਨ ਕਰਦੇ ਔਰ ਜਿਨ੍ਹਾਂ ਵਿਚਾਰਾਂ ਵਾਰਾਂ ਅਤੇ ਵਿਚਾਰਾਂ ਦੇ ਵਿੱਚ ਕੋਈ ਵਿਸ਼ੇਸ਼ ਸੰਦੇਸ਼ ਹੁੰਦਾ, ਭਾਈ ਸਾਹਿਬ ਭਾਰੀ ਗੁਰਦਾਸ ਜੀ ਦੇ ਕੋਲੋਂ ਗੁਰਦੇਵ ਨੇ ਉਹ ਨੌ ਧੁਨੀਆਂ ਚੜ੍ਹਾਈਆਂ। ਜਿਹੜਾ ਇਹ ਵਾਰ ਦਾ ਅੱਜ ਦਾ ਸੁਲੇਖ ਹੈ ਨਾ, ਇਸ ਵਾਰ ਦਾ ਲੱਲਾ ਬਲੀਮਾ ਕੀ ਵਾਰ ਕੀ ਧੁਨ ਪ੍ਰਗਾਵਣੀ, ਦੋ ਸਕੇ ਭਰਾ ਸਨ, ਵੱਡੇ ਦਾ ਨਾਮ ਬਲੀਮਾ ਸੀ, ਛੋਟੇ ਦਾ ਨਾਮ ਲੱਲਾ। ਬਾਪ ਦੀ ਮੌਤ ਤੋਂ ਬਾਅਦ ਉਹਨਾਂ ਨੇ ਆਪਣੀ ਜਾਇਦਾਦ ਨੂੰ ਵੰਡ ਲਿਆ। ਵੱਡੇ ਨੇ ਫਰਜ਼ ਸਮਝਿਆ ਕਿ ਮੈਂ ਵੱਡਾ ਹਾਂ ਅਤੇ ਮੇਰਾ ਫਰਜ਼ ਬਣਦਾ ਹੈ ਮੈਂ ਆਪਣੇ ਭਰਾ ਨੂੰ ਚੰਗੀ ਜਾਇਦਾਦ ਦਿਆਂ, ਤਾਂ ਕਿ ਦੁਨੀਆਂ ਦੇ ਲੋਕ ਇਹ ਨਾ ਕਹਿਣ ਵੀ ਵੱਡੇ ਭਰਾ ਨੇ ਛੋਟੇ ਨਾਲ ਠੱਗੀ ਮਾਰੀ ਹੈ। ਮੈਂ ਰਾਜਸਥਾਨ 'ਚ ਇੱਕ ਪਰਿਵਾਰ ਵੇਖਿਆ, ਉਹ ਤਿੰਨ ਭਰਾ ਸਨ। ਵੱਡੇ ਭਰਾ ਨੇ ਜਿੰਨੀ ਵੀ ਮਾੜੀ ਪ੍ਰਾਪਰਟੀ ਸੀ ਲਈ ਤੇ ਕਹਿਣ ਲੱਗਾ ਵੱਡਾ ਮੇਰਾ ਫਰਜ਼ ਬਣਦਾ ਹੈ। ਪਰ ਸਾਡੀ ਸਾਥੀਆਂ ਬਹੁਤਿਆਂ ਦੀ ਸੋਚ ਇਹ ਹੈ ਭਾਵੇਂ ਮਾਂ ਜਾਇਆ ਛੋਟਾ ਭਰਾ ਜੇ ਰਗੜਾ ਮੇਡੇ 'ਤੇ ਰਗੜ ਦਿੰਦੇ ਹਾਂ, ਪਰ ਭੁੱਲ ਜਾਂਦੇ ਹਾਂ ਜਿਹੜੇ ਪੁੱਤ ਵਾਸਤੇ ਅਸੀਂ ਭਰਾ ਨਾਲ ਦਗਾ ਕਰਦੇ ਹਾਂ ਨਾ, ਉਸ ਪੁੱਤ ਨੇ ਗੁਰਮੁਖੋ ਚਿਖਾ 'ਤੇ ਰੱਖ ਕੇ ਸਾਨੂੰ ਅੱਗ ਲਾਉਣੀ ਹੈ। ਅਸੀਂ ਮਜੋਰਟੀ ਬਹੁ ਸੰਮਤੀ ਭਰਾ ਦਾ ਖੂਨ ਪੀ ਕੇ ਅਤੇ ਬੱਚੇ ਦਾ ਪੱਗ ਕਰਦੇ ਵੀ ਮੇਰਾ ਪੁੱਤਰ ਮੇਰਾ ਵਾਰਸ ਹੈ, ਪਰ ਜਿਹੜੇ ਵਾਰਸ 'ਤੇ ਦਾਅਵਾ ਕਰਦੇ ਹਾਂ ਨਾ, ਉਹਨੇ ਲੱਕੜਾਂ ਦਾ ਵੱਡਾ ਖੁੰਡ ਸਾਡੀ ਛਾਤੀ 'ਤੇ ਰੱਖ ਕੇ ਅਤੇ ਗੁਰਮੁਖੋ ਸਾਨੂੰ ਚੌਂ ਪਾਸੀ ਅੱਗ ਲਾਉਣੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ, ਇਹ ਪੁੱਤ ਦੇ ਪੋਤਰੇ ਕੇਵਲ ਤੇ ਕੇਵਲ ਇੱਥੇ ਰਹਿ ਜਾਣਗੇ। ਮੈਂ ਇਸ ਪੱਖੇ ਨਾ ਜਾਵਾਂ, ਪਰ ਵਾਹਿਗੁਰੂ ਮਾੜਿਆਂ ਦਾ ਹੈ, ਵਾਹਿਗੁਰੂ ਸੱਚਿਆਂ ਦਾ ਹੈ। ਜਿਹੜਾ ਉਹ ਲੱਲਾ ਛੋਟਾ ਸੀ ਨਾ, ਉਹਦੇ ਰਾਕੇ ਵਿੱਚ ਕਾਲ ਪੈ ਗਿਆ। ਬਲੀਮਾ ਦੇ ਇਲਾਕੇ ਦੇ ਵਿੱਚ ਇੱਕ ਨਹਿਰ ਚੱਲਦੀ ਸੀ। ਛੋਟੇ ਭਰਾ ਨੇ ਵੱਡੇ ਨੂੰ ਆਖਿਆ ਵੀ ਮਿੱਤਰਾ ਮੈਂ ਤੇਰਾ ਭਰਾ, ਮੇਰੀ ਮਦਦ ਕਰ ਅਤੇ ਮੇਰੇ ਇਲਾਕੇ ਦੇ ਕਿਸਾਨਾਂ ਦੀ ਜਿੰਨੀ ਵੀ ਉਪਜ ਹੋਵੇਗੀ ਮੈਂ ਛੇਵਾਂ ਹਿੱਸਾ ਤੈਨੂੰ ਦਿਆਂਗਾ। ਬਲੀਮਾ ਨੇ ਆਪਣਾ ਫਰਜ਼ ਸਮਝਿਆ, ਭਰਾ ਦੀ ਮਦਦ ਕੀਤੀ, ਲੇਕਿਨ ਸਮਾਂ ਆਉਣ 'ਤੇ ਲੱਲਾ ਮੁੱਕਰ ਗਿਆ। ਜਿਵੇਂ ਆਪਾਂ ਪੰਜਾਬੀ ਦੀ ਕਹਾਵਤ ਬੋਲਦੇ ਹਾਂ, ਨੈਣ ਨੰਗੀ ਖਵਾਜਾ ਵਿਛੜਿਆ। ਆਪਣਾ ਮਤਲਬ ਕੱਢ ਕੇ ਛੋਟੇ ਭਰਾ ਦੀਆਂ ਅੱਖਾਂ ਬਦਲ ਗਈਆਂ, ਵੱਡੇ ਭਰਾ ਨੂੰ ਆਪਣੇ ਛੋਟੇ ਭਰਾ ਦੀ ਵਧੀਕੀ 'ਤੇ ਗੁੱਸਾ ਆਇਆ। ਉਹਨੇ ਮਾਰਿਆ ਤਾਂ ਨਹੀਂ ਲੇਕਿਨ ਕੈਦ ਕਰ ਲਿਆ। ਛਿਆਂ ਮਹੀਨਿਆਂ ਤੋਂ ਬਾਅਦ ਲੱਲਾ ਨੇ ਮੁਆਫ਼ੀ ਮੰਗੀ ਅਤੇ ਵੱਡੇ ਭਰਾ ਨੇ ਭਰਾ ਜਾਣ ਕੇ ਉਹਨੂੰ ਮੁਆਫ਼ ਕਰ ਦਿੱਤਾ। ਇਹ ਵਾਰ ਗੁਰਦੇਵ ਨੇ ਕਿਉਂ ਚੜ੍ਹਾਈ, ਇਹਦਾ ਤਾਤਪਰਜ ਇਹ ਹੈ ਜਦੋਂ ਕੋਈ ਸਾਡੇ ਤੋਂ ਆਪਣੀ ਗਲਤੀ ਨੂੰ ਮਹਿਸੂਸ ਕਰ ਲਏ ਤੇ ਆਪਾਂ ਉਹਨੂੰ ਮਾਰਨ ਤੱਕ ਨਾ ਜਾਈਏ, ਸਾਰਿਆਂ ਤੋਂ ਅਖੀਰ 'ਤੇ ਗਲਤ ਵੀ ਅਗਲਾ ਆਪਣੀ ਗਲਤੀ ਦਾ ਅਹਿਸਾਸ ਕਰ ਲੈ। ਇਸ ਵਾਰ 'ਚੋਂ ਸਾਨੂੰ ਵਿਦੇਸ਼ ਸੰਦੇਸ਼ ਇਹ ਮਿਲਦਾ ਹੈ ਕਿ ਸਾਡਾ ਕਿਸੇ ਨਾਲ ਟਕਰਾਅ ਹੈ, ਜਦੋਂ ਕੋ ਆਪਣੀ ਗਲਤੀ ਦਾ ਅਹਿਸਾਸ ਕਰ ਲਏ ਤਾਂ ਸਾਨੂੰ ਆਪਣੇ ਮਨ 'ਚੋਂ ਪਾਪ ਕੱਢ ਦੇਣਾ ਚਾਹੀਦਾ। ਇਸ ਕਰਕੇ ਗੁਰਦੇਵ ਨੇ ਇੱਥੇ ਲੱਲਾ ਬਲੀਮਾ ਸ਼ਬਦ ਵਰਤਿਆ। ਹੁਣ ਇਹ ਪਾਵਨ ਸਲੋਕ ਵਿੱਚ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਦੱਸਦੇ ਵੀ ਗੁਰਮੁਖਾ ਬਾਹਰ ਨਾ ਭੜਕ, ਉਹ ਪਰਮਾਤਮਾ ਤੇਰੇ ਅੰਦਰ ਹੈ, ਜਿਵੇਂ ਹਜ਼ੂਰ ਕਿਰਪਾ ਕਰਨਗੇ ਸਰਵਣ ਕਰੀਏ, ਜਮਾਨ ਸਫਲੀ ਕਰੀਏ, ਦਰ ਪ੍ਰਵਾਨ ਚੜ੍ਹ ਜਾਈਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੂਕ ਮਹੱਲਾ ਪਹਿਲਾ, ਘਰ ਹੀ ਮੁੰਦ ਵਿਦੇਸ਼ ਪੇਰਾ, ਨਿਤ ਝੂਰੇ ਸਮਾਲੇ।
ਗੁਰਮੁਖੋ ਹਰ ਪੱਖ ਦੇ ਤਿੰਨ ਪੱਖ ਨੇ ਬਾਣੀ ਚ। ਪਹਿਲਾ ਕਾਰਨ, ਦੂਜੀ ਘਟਨਾ ਤੇ ਤੀਜਾ ਨਤੀਜਾ। ਜਿਹੜਾ ਆਪਾਂ ਸ਼ਲੋਕ ਸਰਵਣ ਕੀਤਾ ਨਾ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਕ ਪੱਟਣ ਬਾਬੇ ਫਰੀਦ ਦੇ ਡੇਰੇ, ਉੱਥੋਂ ਦੇ ਗੱਦੀ ਨਸ਼ੀਨ ਸ਼ੇਖ ਬ੍ਰਹਮ ਨੂੰ ਸੰਬੋਧਨ ਕਰਦਿਆਂ ਚਾਰਨਾ ਕੀਤਾ ਹੈ। ਜਿਹੜਾ ਸ਼ੇਖ ਬ੍ਰਹਮ ਸੀ ਨਾ, ਉਹ ਬਾਬੇ ਫਰੀਦ ਦੀ ਗੱਦੀ ਤੇ ਉਸ ਸੰਸਥਾ ਦਾ ਮੁਖੀ ਕਹਿ ਲਓ, ਜਦੋਂ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ। ਮੈਂ ਸ਼ੇਖ ਬ੍ਰਹਮ ਦਾ ਵੀ ਧੰਨਵਾਦ ਕਰਦਾ ਜਿਹਨੂੰ ਫਰੇਵਾ ਨਹੀਂ ਸੀ। ਸਾਡੇ ਚੌਗਣ ਹੈ, ਅਸੀਂ ਦੂਜੇ ਕੋਲ ਸਿੱਖਣ ਦੀ ਬਜਾਏ ਧੱਕੇ ਨਾਲ ਦੂਜਿਆਂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ। ਬਹੁਤੇ ਇਸ ਗੱਲ ਤੇ ਪਰੇਸ਼ਾਨ ਨੇ ਵੀ ਮੈਂ ਫਲਾਣੇ ਨੂੰ ਗੱਲ ਕਹੀ ਮੇਰੀ ਮੰਨੀ ਨਹੀਂ। ਗੁਰੂ ਕੇ ਸਿੱਖਾ ਮੰਨਣ ਵਿੱਚ ਭਲਾ ਹੈ, ਮਨਾਉਣ ਵਿੱਚ ਨਹੀਂ। ਆਪਾਂ ਸਾਰੀ ਦੀ ਸਾਰੀ ਐਨਰਜੀ ਦੂਜਿਆਂ ਨੂੰ ਮਨਾਉਣ ਤੇ ਲਾਉਂਦੇ ਵੀ ਮੇਰੀ ਮੰਨੀ ਹੋਣੀ ਚਾਹੀਦੀ ਹੈ। ਸ਼ੇਖ ਬ੍ਰਹਮ ਉਹਦਾ ਲਾ ਕੇ ਸਤਿਕਾਰ ਹੈ, ਮਾਣ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਸਿਰਦਾ ਰੱਖ ਕੇ ਕਹਿਣ ਲੱਗਾ, ਪੀਰਾਂ ਦਿਆ ਪੀਰਾ ਮੇਰੇ ਤੇ ਕਰਮ ਕਰ, ਮੈਂ ਅੱਲਾ ਨੂੰ ਮਿਲਣ ਦਾ ਚਾਹਵਾਨ ਹਾਂ, ਮੇਰੇ ਤਰਸ ਕਰਕੇ ਦੱਸ ਵੀ ਅੱਲਾ ਮਿਲਦਾ ਕਿਵੇਂ ਹੈ, ਪਰਮਾਤਮਾ ਕਿਵੇਂ ਮਿਲਦਾ ਹੈ। ਇਸ ਗੱਲ ਦਾ ਜਵਾਬ ਮੇਰੇ ਗੁਰਦੇਵ ਨੇ ਇਸ ਪੰਕਤੀ ਵੀ ਦਿੱਤਾ ਹੈ, ਕਰ ਹੀ ਮੁੰਦ ਵਿਦੇਸ਼ ਬਿਰ। ਜਿਹੜਾ ਮੁੰਦ ਸ਼ਬਦ ਹੈ, ਇਹਦਾ ਆਮ ਕਰਕੇ ਕੌਮਨ ਅਰਥ ਵਿਦਵਾਨਾਂ ਨੇ ਕੀਤਾ ਇਸਤਰੀ, ਪਰ ਜਿਨ੍ਹਾਂ ਮਹਾਂਪੁਰਸ਼ਾਂ ਦੇ ਕੋਲੋਂ ਮੈਂ ਵਿਦਿਆ ਪੜ੍ਹੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕੋਲੋਂ, ਉਹਨਾਂ ਸਾਨੂੰ ਮੁੰਦ ਦੇ ਅਰਥ ਪੜ੍ਹਾਏ ਸਨ, ਅਗਿਆਤ ਜੋਵਨ ਬਾਲੀ। ਮੁੰਦ ਦੇ ਅੱਖਰੀ ਅਰਥ ਅਗਿਆਤ ਜੋਵਨ ਬਾਲੀ। ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਂਪੁਰਸ਼ੋ, ਇਹ ਤਿੰਨ ਗੱਲਾਂ ਥੋੜ੍ਹਾ ਜਿਹਾ ਨਿਰਣਾ ਕਰ ਦਿਓ। ਉਹ ਕਹਿੰਦੇ, ਪੁੱਤਰੋ, ਜਿਵੇਂ ਆਪਾਂ ਆਪਣੀ ਬੱਚੀ ਨੂੰ ਵਰ ਦੇ ਯੋਗ ਸਮਝ ਕੇ ਵਿਆਹ ਦਿੰਦੇ ਹਾਂ, ਤੇ ਬੱਚੀ ਨੂੰ ਆਪਾਂ ਲਾਡਾਂ ਨਾਲ ਪਾਲਿਆ, ਉਹਨੂੰ ਆਪਾਂ ਕੰਮ ਕਾਰ ਸਿਖਾਇਆ ਨਹੀਂ, ਮਾਂ ਪਿਓ ਦੇ ਹੁਕਮ ਦੇ ਮੁਤਾਬਕ ਬੱਚੀ ਦੀ ਸ਼ਾਦੀ ਤਾਂ ਹੋ ਗਈ, ਲੇਕਿਨ ਉਸ ਬੱਚੀ ਨੂੰ ਇਹ ਨਹੀਂ ਪਤਾ ਵੀ ਪਤੀ ਨਾਲ ਵਰਤਣਾ ਕਿਵੇਂ ਹੈ। ਉਹਦੇ ਮਨ ਵਿੱਚ ਵਸਣ ਦੀ ਇੱਛਾ ਹੈ, ਉਹਦੀ ਗਲਤੀ ਕੋਈ ਨਹੀਂ, ਲੇਕਿਨ ਉਸ ਮਾਸੂਮ ਬੱਚੀ ਨੂੰ ਇਹ ਨਹੀਂ ਪਤਾ ਵੀ ਇੱਥੇ ਵਰਤਣਾ ਕਿਵੇਂ। ਉਹਨੂੰ ਕਹਿੰਦੇ ਨੇ ਮੁੱਧ। ਗੁਰਬਾਣੀ ਦਾ ਮੂਲ ਭਾਵ ਹੈ ਵੀ ਆਪਾਂ ਜਿੰਨੇ ਵੀ ਆਪਾਂ ਇਸਤਰੀਆਂ ਹੈ, ਸਾਡੀ ਜ਼ਿੰਦਗੀ ਦਾ ਟਾਰਗੇਟ ਪਤੀ ਪਰਮਾਤਮਾ ਨੂੰ ਖੁਸ਼ ਕਰਨਾ ਹੈ। ਗੁਰੂ ਬਾਬਾ ਕਹਿੰਦਾ, ਘਰ ਹੀ ਮੁੰਦ ਵਿਦੇਸ਼ ਬਿਰ ਨਿਤ ਝੂਰੇ ਸੰਭਾਲੇ। ਇਹ ਗੱਲ ਗੁਰੂ ਬਾਬੇ ਨੇ ਕਿਉਂ ਕਹੀ? ਮਨੁੱਖ ਨੇ ਪਰਮਾਤਮਾ ਨੂੰ ਆਪਣੇ ਚੋਂ ਲੱਭਣ ਦੀ ਬਜਾਏ ਥਾਂ ਥਾਂ ਤੇ ਭਟਕਣਾ ਕੀਤਾ। ਇਹਨੂੰ ਸਮਝਾਉਣ ਵਾਸਤੇ ਸਾਨੂੰ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਪੜ੍ਹਾਇਆ ਸੀ। ਇੱਕ ਰਾਜਾ, ਉਹਨੇ ਮਨ ਵਿੱਚ ਵਿਚਾਰ ਕੀਤੀ ਵੀ ਮੇਰੀ ਜਨਤਾ ਦੇ ਵਿੱਚੋਂ, ਪ੍ਰਜਾ ਚੋਂ ਜਿਹੜਾ ਵੀ ਯੋਗ ਹੋਵੇਗਾ ਨਾ, ਮੈਂ ਉਹਨੂੰ ਆਪਣੇ ਰਾਜ ਭਾਗ ਦਾ ਵਾਰਸ ਬਣਾ ਦੇਣਾ, ਪਰ ਪਹਿਲਾਂ ਪਰ ਕਰਨੀ ਵੀ ਯੋਗ ਕੌਣ ਹੈ। ਉਹਨੇ ਐਲਾਨ ਕਰ ਦਿੱਤਾ ਵੀ ਮਿੱਤਰੋ, ਮੈਂ ਤੁਹਾਨੂੰ 3 ਸਾਲ ਦਾ ਟਾਈਮ ਦੇਣਾ ਹੈ, ਮੈਂ ਕਿਸੇ ਵਿਸ਼ੇਸ਼ ਥਾਂ ਤੇ ਲੁਕਾਂਗਾ, ਤੇ ਜਿਹੜਾ ਵੀ ਤੁਹਾਡੇ ਚੋਂ ਮੈਨੂੰ ਲੱਭ ਲੈ, ਮੈਂ ਉਹਨੂੰ ਰਾਜ ਭਾਗ ਦਾ ਵਾਰਸ ਬਣਾ ਦਿਆਂਗਾ। ਇੰਨਾ ਐਲਾਨ ਕਰਕੇ, ਰਾਜਾ ਤਾਂ ਰਾਜਾ ਨਾ, ਉਹਨੇ ਆਪਣੇ ਬਾਗ ਦੇ ਵਿੱਚ ਭੋਰਾ ਪਟਾਇਆ ਸੀ, ਉਹਦੇ ਤੇ ਮਿੱਟੀ ਦੀ ਪਵਾ ਕੇ ਤੇ ਮਾੜੇ ਮੋਟੇ ਰੁੱਖ ਲੱਗੇ ਸਨ, ਥੱਲੇ ਲੁਗਿਆ। ਰਾਜ ਨੂੰ ਲੱਭਣ ਵਾਸਤੇ ਕੋਈ ਪਹਾੜਾਂ ਤੇ ਗਿਆ, ਕੋਈ ਦਰਿਆਵਾਂ ਤੇ ਗਿਆ, ਥਾਂ ਥਾਂ ਤੇ ਭੜਕੇ। ਪਰ ਇੱਕ ਸਿਆਣਾ ਬੰਦਾ ਕਹਿਣ ਲੱਗਾ, ਰਾਜੇ ਦੀ ਵਜ਼ੀਰ ਨਾਲ ਸੈੱਟ ਸੀ, ਰਾਜ ਨੂੰ ਲੱਭਣ ਵਾਸਤੇ ਅਗਰ ਜੇ ਵਜ਼ੀਰ ਨਾਲ ਮਿਲਾਪ ਕੀਤਾ ਜਾਏ ਤੇ ਗੱਲ ਬਣੇ ਜੀ। ਕਹਿਣ ਲੱਗਾ ਮਿੱਤਰਾ, ਕਿਉਂਕਿ ਰਾਜੇ ਨੇ ਜਨਤਾ ਦੇ ਵਿੱਚੋਂ ਕਿਸੇ ਨੂੰ ਰਾਜ ਭਾਗ ਦਾ ਮਾਲਕ ਬਣਾਉਣਾ ਹੈ ਤੇ ਮੇਰੇ ਤੇ ਕਰਮ ਕਰ, ਮੇਰੇ ਤੇ ਕਿਰਪਾ ਕਰ, ਰਾਜਾ ਮਿਲੇਗਾ ਕਿਵੇਂ? ਉਹਨੇ ਇਸ਼ਾਰਾ ਕਰ ਦਿੱਤਾ, ਮਿੱਤਰਾ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ, ਆ ਟਿੱਬੇ ਨੂੰ ਪੁੱਟ, ਤੈਨੂੰ ਅੰਦਰੋਂ ਮਿਲ ਜਾਣਾ ਹੀ। ਇਹਦਾ ਗੁਰਮੁਖ ਅੰਤਰੀਮ ਅਰਥ ਇਹ ਹੈ, ਪਰਿਪੂਰਨ ਪਰਮਾਤਮਾ ਰਾਜਾ ਹੈ, ਉਹਨੇ ਸਾਨੂੰ 3 ਸਾਲ ਦਾ ਟਾਈਮ ਕਿਹੜਾ ਦਿੱਤਾ? ਬਾਲ ਜਵਾਨੀ ਔਰ ਬਿਰਧ ਫੁੱਲ, 3 ਅਵਸਥਾ ਜਾਣ, ਕਿਸੇ ਬਚਪਨ 'ਚ ਲੱਭ ਲਿਆ, ਕਿਸੇ ਜਵਾਨੀ 'ਚ ਲੱਭ ਲਿਆ, ਕਿਸੇ ਨੇ ਬੁਢਾਪੇ 'ਚ ਲੱਭ ਲਿਆ, ਪਰ ਆਪਾਂ ਲੱਭਣ ਦੀ ਬਜਾਏ ਗੁਰਮੁਖ ਥਾਂ ਥਾਂ 'ਤੇ ਭੜਕਣ ਲੱਗ ਪਏ ਵੀ ਫਲਾਨੇ ਥਾਂ 'ਤੇ ਜਾਵਾਂਗੇ ਤੇ ਰੱਬ ਉੱਥੇ ਮਿਲੇਗਾ। ਮੈਂ ਗੁਰੂ ਕਾ ਸਿੱਖ ਹਾਂ, ਮੇਰਾ ਗੁਰੂ ਅਸਥਾਨਾਂ 'ਤੇ ਦ੍ਰਿੜ ਵਿਸ਼ਵਾਸ ਹੈ, ਪਰ ਭੁਲੇਖਾ ਕਿੱਡਾ ਹੈ! ਜਿਹੜੇ ਅੰਮ੍ਰਿਤਸਰ ਵਾਲੇ ਕਹਿੰਦੇ ਰੱਬ ਹਜ਼ੂਰ ਸਾਹਿਬ ਰਹਿੰਦਾ ਅਤੇ ਹਜ਼ੂਰ ਸਾਹਿਬ ਵਾਲੇ ਕਹਿੰਦੇ ਅੰਮ੍ਰਿਤਸਰ ਰਹਿੰਦਾ, ਇਹ ਸਾਨੂੰ ਭੁਲੇਖਾ ਨਾ। ਜਿਹੜੇ ਅੰਮ੍ਰਿਤਸਰ ਰਹਿੰਦੇ ਕਹਿੰਦੇ ਫਲਾਨਾ ਸਿਆ, ਮਾੜਾ ਮੋਟਾ ਗੱਡੀ ਕਰਕੇ ਹਜ਼ੂਰ ਸਾਹਿਬ ਚਲੀਏ, ਰੱਬ ਮਿਲ ਜਾਏਗਾ ਉੱਥੋਂ। ਜਿਹੜੇ ਹਜ਼ੂਰ ਸਾਹਿਬ ਵਾਲੇ ਕਹਿੰਦੇ ਵੀ ਆਪਾਂ ਗੱਡੀ 'ਤੇ ਬੈਠ ਕੇ ਅੰਮ੍ਰਿਤਸਰ ਜਾਣਾ, ਗੁਰਮੁਖੋ ਪਰਮਾਤਮਾ ਬਾਹਰ ਨਹੀਂ, ਪਰਮਾਤਮਾ ਹਿਰਦੇ ਦੇ ਅੰਦਰ ਹੈ। ਇਸ ਪੰਕਤੀ ਦਾ ਅਰਥ ਇਹ ਹੈ, ਕਰ ਹੀ ਮੁੰਦ ਵਿਦੇਸ਼ ਪਿਰ, ਹੇ ਧੀਏ ਹੇ ਭੋਲੀਏ ਬੱਚੀਏ, ਉਹ ਪਰਿਪੂਰਨ ਪਰਮਾਤਮਾ ਤੇਰੇ ਹਿਰਦੇ ਦੇ ਅੰਦਰ ਹੈ, ਲੇਕਿਨ ਬਿਨਾਂ ਵਜ੍ਹਾ ਤੋਂ ਤੂੰ ਝੂਰਦੀ ਹੈ। ਇਹ ਚੇਤੇ ਕਰਦੀ ਵੀ ਪਤਾ ਨਹੀਂ ਮੇਰਾ ਪਤੀ ਮੈਨੂੰ ਕਦੋਂ ਮਿਲੇ, ਇਹਨੂੰ ਅੰਦਰੋਂ ਲੱਭਣ ਦਾ ਯਤਨ ਕਰ।
ਮਿਲਦਿਆਂ ਢਿੱਲ ਨਾ ਹੋਵਾਈ, ਜੇ ਨੀਅਤ ਰਾਸ ਕਰੇ।
ਸਾਡਾ ਫਿਰ ਅਗਲਾ ਸਵਾਲ ਹੈ ਵੀ ਪਾਤਸ਼ਾਹ ਜੀ ਸਾਡੇ ਅੰਦਰ ਹੈ ਤੇ ਗੱਲ ਬਣੀ ਕਿਉਂ ਨਹੀਂ? ਹਜ਼ੂਰ ਕਹਿੰਦੇ ਨੇ ਪੁੱਤਰਾ, ਤੇਰੀ ਨੀਅਤ ਰਾਸ ਨਹੀਂ, ਤੇਰੀ ਨੀਅਤ ਵਿੱਚ ਖੋਟ ਹੈ। ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮੱਕੇ ਦੇ ਜਾਣ ਦਾ ਜ਼ਿਕਰ ਪੜ੍ਹਦੇ ਹਾਂ। ਉੱਥੋਂ ਦੇ ਧਾਰਮਿਕ ਆਗੂ ਰੁਕਨ ਦੀਨ ਤੇ ਬਾਵਲ ਹੱਕ ਨੇ ਧੰਨ ਗੁਰੂ ਨਾਨਕ ਪਾਤਸ਼ਾਹ 'ਤੇ ਸਵਾਲ ਕੀਤਾ ਵੀ ਪਾਤਸ਼ਾਹ ਮੁਸਲਮਾਨ ਚੰਗੇ ਕਿ ਹਿੰਦੂ ਚੰਗੇ ਨੇ? ਜਿਵੇਂ ਆਪਾਂ ਭੰਡੀ ਪ੍ਰਚਾਰ ਕਰੀ ਜਾਂਦੇ ਵੀ ਅਸੀਂ ਚੰਗੇ ਦੂਜੇ ਮਾੜੇ ਨੇ, ਯਾਦ ਰੱਖਣਾ ਜਿਹੜਾ ਦੂਜਿਆਂ ਨੂੰ ਮਾੜਾ ਕਹਿੰਦਾ ਗੁਰਮੁਖ ਖੁਦ ਚੰਗਾ ਨਹੀਂ, ਜਿਹੜਾ ਚੰਗਾ ਨਾ ਉਹਨੂੰ ਮਾੜਾ ਨਹੀਂ ਜੇ ਦਿਸਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਮੈਂ ਦ੍ਰਿਸ਼ਟਾਂਤ ਪੜ੍ਹਿਆ, ਬੜਾ ਪੱਲੇ ਬੰਨਣ ਵਾਲਾ ਹੈ। ਸ੍ਰੀ ਕ੍ਰਿਸ਼ਨ ਮਹਾਰਾਜ ਪਾਂਡਵਾਂ ਅਤੇ ਕੌਰਵਾਂ ਦੀ ਪਰ ਕਰਨ ਲੱਗਿਆਂ ਕਿਸੇ ਨੇ ਸਵਾਲ ਕੀਤਾ, ਤੁਸੀਂ ਪਾਂਡਵਾਂ ਦਾ ਪੱਗ ਕਿਉਂ ਕਰਦੇ ਹੋ? ਦੁਰਯੋਧਨ ਨੇ ਤਰਕ ਕੀਤੀ, ਕ੍ਰਿਸ਼ਨ ਜੀ ਕਹਿਣ ਲੱਗੇ ਹੁਣੇ ਨਿਰਣਾ ਕਰਦੇ ਨੇ ਤੁਹਾਨੂੰ, ਅੰਦਰ ਬੈਠੇ ਗੱਲਾਂ ਕਰ ਰਹੇ ਸਨ। ਦੁਰਯੋਧਨ ਨੂੰ ਕਹਿਣ ਲੱਗੇ ਵੀ ਬਾਹਰ ਪਤਾ ਕਰ, ਗੱਲਾਂ ਬੜੀਆਂ ਹੁੰਦੀਆਂ, ਆਵਾਜ਼ ਬੜੀ ਉੱਚੀ ਉੱਚੀ ਆਉਂਦੀ, ਕੌਣ ਹੈ ਬਾਹਰ? ਦੁਰਯੋਧਨ ਗਿਆ, 2 ਪਲਾਂ ਤੋਂ ਬਾਅਦ ਆਇਆ ਤੇ ਕਹਿਣ ਲੱਗਾ ਜੀ ਆ ਜਿੰਨੇ ਚੰਡਾਲ ਨੇ ਸਾਰੇ ਦੇ ਸਾਰੇ ਚੰਡਾਲ ਚੌਂਕੜੀ ਇਕੱਠੀ ਹੋਈ, ਚੰਡਾਲ ਚੌਂਕੜੀ ਕਹਿੰਦੇ ਬਹਿ ਜਾ ਇੱਥੇ। ਦੂਜੇ ਜਗਦੀਸ਼ ਨੂੰ ਆਖਿਆ ਵੀ ਗੁਰਮੁਖਾ ਤੂੰ ਜਾ, ਬੰਦੇ ਉਹ ਹੀ ਨੇ। ਜਾ ਕੇ ਝਾਤੀ ਮਾਰੀ ਤੇ ਕਹਿਣ ਲੱਗਾ ਮਹਾਰਾਜ ਭਗਵਾਨ ਜੀ, ਅੱਜ ਪਤਾ ਨਹੀਂ ਕੀ ਗੱਲ ਵੀ ਸਾਰੇ ਦੇ ਸਾਰੇ ਗੁਰਮੁਖ ਇਕੱਠੇ ਹੋ ਕੇ ਬਾਹਰ ਕੋਈ ਸਲਾਹ ਕਰਦੇ ਨੇ। ਕ੍ਰਿਸ਼ਨ ਜੀ ਕਹਿਣ ਲੱਗੇ ਵੇਖੋ ਗੁਰਮੁਖੋ ਬੰਦੇ ਉਹ ਨੇ, ਲੇਕਿਨ ਇੱਕ ਨੇ ਆਖਿਆ ਚੰਡਾਲ ਚੌਂਕੜੀ ਤੇ ਇੱਕ ਨੇ ਆਖਿਆ ਭਰੇ ਪੁਰਸ਼। ਜਿਹੜਾ ਚੰਡਾਲ ਹੈ ਨਾ, ਚੰਡਾਲ ਨੂੰ ਚੰਡਾਲ ਦਿਸਦੇ ਤੇ ਬੁਰੇ ਨੂੰ ਬੁਰੇ ਦਿਸਦੇ ਤੇ ਭਲੇ ਨੂੰ ਭਲੇ ਦਿਸਦੇ ਹਨ। ਗੁਰਮੁਖੋ ਕੋਈ ਮਾੜਾ ਨਹੀਂ, ਮਾੜੇ ਅਸੀਂ ਹਾਂ। ਭਾਈ ਗੁਰਦਾਸ ਕਹਿੰਦੇ ਨੇ ਆਪ ਭਲਾ ਸਭ ਜਗ ਭਲਾ, ਭਲਾ ਭਲਾ ਕਰ ਸਭ ਨਾ ਦੇਖੇ, ਬੁਰਾ ਨਾ ਕੋਈ ਦਿਸਦੇ, ਦੁਰਯੋਧਨ ਕੋ ਭਲਾ ਨਾ ਭੇਖੇ। ਸਵਾਲ ਕੀਤਾ ਪਾਤਸ਼ਾਹ, ਹਿੰਦੂ ਚੰਗੇ ਕਿ ਮੁਸਲਮਾਨ ਚੰਗੇ ਨੇ? ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਦੇ ਨਾਲ ਉਸ ਵਿਚਾਰ ਨੂੰ ਬੰਦ ਕੀਤਾ ਹੈ। ਪੁੱਛਣ ਖੋਲ ਕਿਤਾਬ ਨੂੰ, ਚੰਗਾ ਹਿੰਦੂ ਕਿ ਮੁਸਲਮਨੋਏ? ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਬਾਬੇ ਨੇ ਪੱਖ ਨਹੀਂ ਜੀ ਕੀਤਾ, ਇਹ ਨਹੀਂ ਆਖਿਆ ਵੀ ਹਿੰਦੂ ਮਾੜੇ ਜਾਂ ਮੁਸਲਮਾਨ ਮਾੜੇ, ਬਿਲਕੁਲ ਨਹੀਂ ਆਖਿਆ। ਕਹਿੰਦੇ ਗੁਰਮੁਖੋ ਦੋਵੇਂ ਭਲੇ ਨੇ, ਪਰ ਜਿਹਦੇ ਕੰਮ ਚੰਗੇ ਨਹੀਂ ਉਹਨੂੰ ਰੋਣਾ ਹੀ ਪਏਗਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਜੇ ਤੇਰੀ ਨੀਅਤ ਸਾਫ਼ ਹੋ ਜਾਏ ਨਾ ਤੇ ਗੁਰਮੁਖਾ ਮਿਲਦਿਆਂ ਦੇਰੀ ਨਹੀਂ ਲੱਗਣੀ।
ਮਹੱਲਾ ਪਹਿਲਾ, ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ।
ਗੁਰਦੇਵ ਕਹਿੰਦੇ ਵੀ ਗੁਰਮੁਖੋ ਸਾਰਾ ਦਿਨ ਝੂਠ ਤੇ ਲੱਕ ਬੱਧਾ ਨੇ, ਗਾਲੀ ਤੋਂ ਗੱਲਾਂ ਕੂੜੀਆਂ ਝੂਠੀਆਂ। ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਤੋਂ ਖਾਲੀ ਹੈ ਤੇ ਦਿਨੇ ਰਾਤ ਆਪਣੀ ਜਿਹੜੀ ਐਨਰਜੀ ਹੈ, ਪਾਵਰ ਹੈ, ਇਹ ਝੂਠ ਤੇ ਵਰਤਦਾ ਹੈ।
ਟਿਚਰ ਜਾਣੈ ਭਲਾ ਕਰ,
ਸੁਭਾਅ ਬੜਾ ਗਰਮ, ਆਪਣੀ ਟਾਲਰੇਸ਼ਨ ਪਾਵਰ ਨਹੀਂ। ਅਸੀਂ ਗਰਮੀ ਖਾ ਕੇ ਆਖਿਆ ਮਹਾਰਾਜ ਸਾਨੂੰ, ਕਹਿੰਦੇ ਜੇ ਤੁਸੀਂ ਬੁਰੇ ਬੜੇ ਤੇ ਸਾਡਾ ਮਾੜਾ ਪਾ ਕੀ ਵੇਖਿਆ। ਤੁਹਾਨੂੰ ਕੋਈ ਨਾਨਕ ਪਾਤਸ਼ਾਹ ਕਹਿੰਦੇ ਤੂੰ ਖੁਦ ਗਰਜ ਹੈ, ਤੂੰ ਮਤਲਬ ਪ੍ਰਸਤ ਹੈ। ਜਵਾਬ ਦਿੱਤਾ, ਤਿੱਚਰ ਜਾਣੇ ਭਲਾ ਕਰ, ਜਿੱਚਰ ਲੇਵੈ ਦੇ। ਆਪਾਂ ਗੁਰੂ ਪਰਮੇਸ਼ਰ ਨੂੰ ਉਹਨਾਂ ਚਿਰ ਚੰਗਾ ਸਮਝਦੇ ਜਿੰਨਾ ਚਿਰ ਮਾਲ ਮਤਾ ਮਿਲਦਾ ਜਾਏ। ਜਦੋਂ ਨਾ ਮਿਲਿਆ ਆਪਾਂ ਕਹਿੰਦੇ ਰੱਬ ਕਿੱਡਾ ਜ਼ਾਲਮ ਹੈ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ, ਦਸ ਵਸਤੂ ਲੇ ਪਾਛੇ ਪਾਵੈ, ਏਕ ਵਸਤ ਕਾਰਨ ਬਖੋਟ ਗਵਾਵੈ। ਸਾਨੂੰ ਵਾਹਿਗੁਰੂ ਨੇ ਦਸ ਚੀਜ਼ਾਂ ਦਿੱਤੀਆਂ ਤੇ ਇੱਕ ਨਹੀਂ ਮਿਲੀ ਤੇ ਆਪਾਂ ਕਹਿੰਦੇ ਰੱਬ ਮਾੜਾ। ਇਹ ਸੁਖਮਨੀ ਸਾਹਿਬ ਦੀ ਪੰਕਤੀ ਹੈ, ਦਸ ਵਸਤੂ ਲਈ ਪਾਛੇ ਪਾਵੈ, ਏਕ ਵਸਤ ਕਾਰਨ ਬਖੋਟ ਗਵਾਵੈ। ਦਸ ਚੀਜ਼ਾਂ ਦਿੱਤੀਆਂ ਨੇ, ਉਹਨਾਂ ਦੀ ਕੋਈ ਗੱਲ ਨਹੀਂ, ਲੇਕਿਨ ਇੱਕ ਨਹੀਂ ਮਿਲੀ ਤੇ ਆਪਾਂ ਨੂੰ ਗਿਲਾ ਵੀ ਰੱਬ ਸਾਡੇ ਨੂੰ ਧੱਕਾ ਕਰਦਾ, ਸਾਨੂੰ ਦੇਂਦਾ ਰੱਬ ਕਿੱਡਾ ਜ਼ਾਲਮ ਹੈ। ਮੇਰੇ ਪਾਤਸ਼ਾਹ ਕਹਿੰਦੇ, ਤਿੱਚਰ ਜਾਣੀ ਭਲਾ ਕਰ, ਜਿੱਚਰ ਲੇਵੈ ਦੇ। ਉਹਨਾਂ ਚਿਰ ਭਲਾ ਕਹਿੰਦਾ ਜਿੰਨਾ ਚਿਰ ਇਹਨੂੰ ਮਾਲ ਮੱਤਾ ਮਿਲਦਾ ਹੈ, ਉਹ ਦਿੱਤੀ ਜਾਂਦਾ ਹੈ। ਇਹ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ, ਪਹਿਲੇ ਪਾਤਸ਼ਾਹ ਨੇ। ਹੁਣ ਪੌੜੀ ਚ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨਗੇ।
ਪੌੜੀ ਜਿਨੇ ਉਪਾਏ ਜੀਵ, ਤਿੰਨ ਹਾਰ ਰੱਖਿਆ।
ਇਸ ਵਾਹਿਗੁਰੂ ਨੇ ਗੁਰਮੁਖੋ ਜੀ ਪੈਦਾ ਕੀਤੇ ਨੇ ਨਾ, ਉਹਨਾਂ ਸਾਰਿਆਂ ਦੀ ਰੱਖਿਆ ਕਰਦਾ, ਪਾਲਣਾ ਕਰਦਾ ਹੈ।
ਅੰਮ੍ਰਿਤ ਸੱਚਾ ਨਾਮ,
ਇੱਥੇ ਭਲੇ ਪੁਰਸ਼ਾਂ ਦਾ ਜ਼ਿਕਰ ਕੀਤਾ ਹੈ। ਮ੍ਰਿਤੂ ਤੋਂ ਰਹਿਤ ਪਰਮਾਤਮਾ ਦਾ ਨਾਮ।
ਭੋਜਨ ਚਾਖਿਆ,
ਭਾਈ ਗੁਰੂ ਕੇ ਸਿਕੜੇ ਗੁਰਮੁਖ ਨੇ ਉਹਨੂੰ ਚੱਖਦੇ ਨੇ, ਖਾਂਦੇ ਹਨ।
ਤਿਪਤ ਰਹੇ ਆ ਕਾਏ,
ਨਾਮ ਜਪਣ ਦੇ ਕਰਕੇ ਆਪਾਂ ਨੂੰ ਪਤਾ ਕਿਵੇਂ ਚੱਲੇ ਵੀ ਸਾਨੂੰ ਨਾਮ ਫਿੱਟ ਹੋ ਗਿਆ ਕਿ ਨਹੀਂ, ਸਾਡੇ ਅੰਦਰ ਨਾਮ ਵਸ ਗਿਆ ਕਿ ਨਹੀਂ। ਇਹਦਾ ਜਵਾਬ ਗੁਰਮੁਖੋ ਗੁਰਦੇਵ ਨੇ ਦਿੱਤਾ, ਕਹਿੰਦੇ ਤਿਪਤ ਰਹਿ ਅਗਾਏ, ਉਦੋਂ ਬੰਦੇ ਦੇ ਅੰਦਰ ਸੰਤੋਖ ਆ ਜਾਂਦਾ ਹੈ। ਤੇ ਜੇ ਸੰਤੋਖ ਨਹੀਂ ਨਾ ਆਇਆ, ਨਾਮ ਭਾਵੇਂ ਜਪੀ ਤਾਂ ਜਾਂਦਾ ਪਰ ਅਜੇ ਨਾਮ ਟਿਕਿਆ ਨਹੀਂ, ਨਾਮ ਦੇ ਟਿਕਣ ਦੀ ਨਿਸ਼ਾਨੀ। ਤਿਪਤ ਰਹਿ ਅਗਾਏ, ਮਿਟੀ ਭਪਾਖਿਆ, ਜਿਹੜਾ ਵੱਧ ਘੱਟ ਜਿਹੜੀ ਹੋਰ ਕਿਸੇ ਪ੍ਰਕਾਰ ਦੀ ਇੱਛਾ ਸੀ ਨਾ ਭਪਾਖਿਆ ਤੋਂ ਭਾਵ ਇੱਛਾ ਲਾਲਚ, ਇਹ ਸਾਰੇ ਦੇ ਸਾਰੇ ਮਿਲ ਗਏ, ਮਿਟ ਗਏ।
ਸਭ ਅੰਦਰ ਇੱਕ ਵਰਤ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਇਹ ਨਾ ਕਹਿ ਮੁਸਲਮਾਨਾਂ ਚ ਹੋਰ ਰੱਬ ਹੈ, ਇਹ ਨਾ ਕਹਿ ਹਿੰਦੂ ਚ ਹੋਰ ਹੈ, ਉਹਨਾਂ ਸਾਰਿਆਂ ਚ ਇੱਕ ਪਰਮਾਤਮਾ ਵਰਦਾ ਹੈ।
ਕਿੰਨਾ ਵਿਰ ਲੈ ਲਾਖਿਆ,
ਲਾਖਿਆ ਤੂੰ ਭਾਵ ਜਾਣਨਾ ਸਮਝਣਾ। ਇਸ ਗੱਲ ਨੂੰ ਕਿਸੇ ਭਲੇ ਗੁਰਮੁਖ ਪੁਰਸ਼ ਨੇ ਸਮਝਿਆ ਕਿ ਸਾਰਿਆਂ ਦੇ ਵਿੱਚ ਹੈ। ਇਹ ਬਾਜਾਂ ਵਾਲੇ ਬਾਪੂ ਨੇ ਸਾਨੂੰ ਸਮਝਾਇਆ, ਭਾਈ ਕੋਈ ਭਇਓ ਮੁੰਡਿਆ, ਕੋਈ ਜੋਗੀ ਸੰਨਿਆਸੀ ਭਇਓ, ਕੋ ਬ੍ਰਹਮਚਾਰੀ ਕੋ ਜਤੀ ਅਨਮਾਨ ਬੋ, ਹਿੰਦੂ ਤੁਰਕ ਕੋਈ ਰਾਵ ਜੀ ਇਮਾਮ ਸ਼ਾਫੀ ਮਾਨਸ ਕੀ ਜਾਤ ਸਭੇ ਏਕ ਪਹਿਚਾਣਬੋ
ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ
ਪਾਖਿਆ ਤੋਂ ਭਾਵ ਪੱਖ ਪਾਠੇ ਜਿਹੜੇ ਗੁਰਮੁਖੋ ਵਾਹਿਗੁਰੂ ਦੇ ਪਾਸੇ ਹੋ ਗਏ ਨਾ ਉਹਨਾਂ ਅੰਦਰ ਸਾਰੇ ਦੇ ਸਾਰੀਆਂ ਲੋੜਾਂ ਪੂਰੀਆਂ ਗਏ ਤੇ ਨਿਹਾਲ ਹੋ ਗਏ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਰਿਹਾ ਨਹੀਂ ਪਰ ਦੁੱਖ ਇਹਨਾਂ ਨੂੰ ਨਹੀਂ ਰਿਹਾ ਜਿਹੜੇ ਪਰਮਾਤਮਾ ਦੇ ਪੱਖ ਵਿੱਚ ਆ ਗਏ ਇਹ ਸੀ ਗੁਰਮੁਖ ਹੁਕਮਨਾਮੇ ਦੀ ਵਿਚਾਰ ਇੱਥੋਂ ਦੇ ਨਿਯਮ ਦੇ ਮੁਤਾਬਕ ਅੱਗੇ ਜੋ ਲੜੀਵਾਰ ਸ਼ਬਦ ਹੈ ਉਹ ਆਪ ਸਰਵਣ ਕਰੋ ਜੀ
ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ
ਇਸ ਪੰਕਤੀ ਚ ਮੇਰੇ ਪਾਤਸ਼ਾਹ ਨੇ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ ਮੇਰਾ ਮਨ ਪਰਮੇਸ਼ਰ ਦੇ ਪ੍ਰੇਮ ਚ ਰੰਗਿਆ ਗਿਆ ਹੈ ਇਸ ਕਰਕੇ ਉਹਦੇ ਗੁਣਾਂ ਨੂੰ ਉਚਾਰਦਾ ਹੈ ਤੇ ਜਿਨ੍ਹਾਂ ਦੀ ਇਹ ਅਵਸਥਾ ਬਣ ਗਈ ਉਹ ਭਾਈ ਉਸ ਪਰਮੇਸ਼ਰ ਨੂੰ ਭਾਗ ਹੈ ਉਹਨਾਂ ਦਾ ਮਨ ਪਰਮਾਤਮਾ ਨੂੰ ਚੰਗਾ ਲੱਗਾ
ਗੁਰ ਕੀ ਪੌੜੀ ਸਾਚ ਕੀ
ਜਿਹੜਾ ਭਾਈ ਗੁਰੂ ਦੀ ਪੌੜੀ ਹੈ ਨਾ ਇਹ ਸੱਚ ਦੀ ਪੌੜੀ ਹੈ ਇਹਦਾ ਬੜਾ ਲੰਮਾ ਚੌੜਾ ਵਿਸਤਾਰ ਹੈ ਵਿਦਵਾਨਾਂ ਨੇ ਕੀਤਾ ਆਪਾਂ ਮਕਾਨ ਤੇ ਚੜ੍ਹਦੇ ਹਾਂ ਨਾ ਪੌੜੀਆਂ ਦੀ ਗਿਣਤੀ ਹੈ ਇਸਲਾਮ ਦੇ ਵਿੱਚ ਤਿੰਨ ਪੌੜੀਆਂ ਤੇ ਚੌਥੀ ਮੰਜ਼ਿਲ ਦਾ ਜ਼ਿਕਰ ਕੀਤਾ ਹੈ ਆਪਾਂ ਜੀ ਕੁਰਾਨ ਪੜ੍ਹੀਏ ਤੇ ਕੁਰਾਨ ਵਿੱਚ ਅੱਲਾਹ ਨੂੰ ਮਿਲਣ ਵਾਸਤੇ ਤਿੰਨ ਪੌੜੀਆਂ ਤਿੰਨ ਸਟੈਪ ਦੇ ਪੈਰ ਧਰ ਕੇ ਅਸੀਂ ਅੱਲਾਹ ਤੱਕ ਪਹੁੰਚਾਂਗੇ ਉਹ ਕਿਹੜੀਆਂ ਨੇ ਸ਼ਰੀਅਤ ਤਰੀਕਤ ਔਰ ਇਸੇ ਤਰ੍ਹਾਂ ਹਕੀਕਤ ਤੇ ਚੌਥੀ ਮੰਜ਼ਿਲ ਹੈ ਮਾਰਫਤ ਹਿੰਦੂ ਮਤ ਵਿੱਚ ਆਪਾਂ ਪੜ੍ਹੀਏ ਤੇ ਉੱਥੇ ਦੋ ਪੌੜੀਆਂ ਨੇ ਕਰਮ ਕਾਂਡ ਔਰ ਦੂਸਰੀ ਉਪਾਸ਼ਨਾ ਤੇ ਤੀਜਾ ਗਿਆਨ ਕਾਂਡ ਆਪਾਂ ਗੁਰਬਾਣੀ ਵਿੱਚ ਪਰਮਾਤਮਾ ਦੀ ਪ੍ਰਾਪਤੀ ਤੱਕ ਪਹੁੰਚਣ ਲਈ ਚਾਰ ਪੌੜੀਆਂ ਦਾ ਜ਼ਿਕਰ ਕਰਦੇ ਹਾਂ ਸਾਡੀ ਅਖੀਰਲੀ ਮੰਜ਼ਿਲ ਹੈ ਸੱਚਖੰਡ ਧਰਮਖੰਡ ਕਰਮਖੰਡ ਇਸੇ ਤਰ੍ਹਾਂ ਗੁਰਮੁਖ ਸਰਮਖੰਡ ਤੇ ਗਿਆਨਖੰਡ ਪੰਜਵੀਂ ਸੱਚਖੰਡ ਹੈ ਹੋਰ ਬਹੁਤੇ ਵਿਦਵਾਨਾਂ ਦੀ ਇੱਕ ਰਾਏ ਦੇ ਮੁਤਾਬਕ ਸੱਤ ਪੌੜੀ ਛੇ ਪੌੜੀਆਂ ਨੇ ਤੇ ਸੱਤਵੀਂ ਮੰਜ਼ਿਲ ਹੈ ਸਾਰਿਆਂ ਤੋਂ ਪਹਿਲਾਂ ਗੁਰਮੁਖੋ ਪਰਮਾਤਮਾ ਤੱਕ ਪਹੁੰਚਣੀ ਸਾਡੀ ਸ਼ੁਭ ਇੱਛਾ ਚਾਹੀਦੀ ਹੈ ਸਾਡੀ ਇੱਛਾ ਹੀ ਨਹੀਂ ਚੰਗੀ ਅਸੀਂ ਹਮੇਸ਼ਾ ਦੂਜਿਆਂ ਦੀ ਬਾਰੇ ਬੁਰਾ ਸੋਚਦੇ ਹਾਂ ਪਰਮਾਤਮਾ ਤੱਕ ਪਹੁੰਚਣਾ ਤੇ ਗੁਰਮੁਖਾ ਸਾਰਿਆਂ ਤੋਂ ਪਹਿਲਾਂ ਸ਼ੁਭ ਇੱਛਾ ਹੋਵੇ ਮੁੜ ਕੇ ਸ਼ੁਭ ਵਿਚਾਰ ਹੋਣ ਔਰ ਤੀਸਰਾ ਜਿਹਦਾ ਚਾਹੁੰਦਾ ਸੀ ਕਰਾ ਕਥਾ ਸੁਣ ਲਈਏ ਅੱਜ ਪਤਾ ਨਹੀਂ ਅਕਾਲੀ ਕਿੱਥੇ ਚਲੇ ਗਏ ਅੱਜ ਏਸੀ ਨਹੀਂ ਚੱਲਿਆ ਅੱਜ ਕਥਾ ਨਹੀਂ ਸੁਣਨੀ ਏਸੀ ਲੱਗ ਗਏ ਗਿੱਜ ਗਏ ਸੀ ਇਹਨੂੰ ਕਹਿੰਦੇ ਤਨੂ ਮਾਨਸਾ ਭਾਵੇਂ ਗਰਮੀ ਤੇ ਭਾਵੇਂ ਸਰਦੀ ਆ ਆਪਣੀ ਮੰਜ਼ਿਲ ਤੇ ਤੁਰਿਆ ਚੱਲ ਅਸੰਗ ਸ਼ਕਤ ਮਾਇਆ ਦੇ ਮੋਹ ਤੋਂ ਉੱਪਰ ਉੱਠਣਾ ਇਹ ਪੌੜੀਆਂ ਨੇ ਪਰਮਾਤਮਾ ਤੱਕ ਪਹੁੰਚਣ ਲਈ ਸ਼ੁਭ ਇੱਛਾ ਸ਼ੁਭ ਵਿਚਾਰਨਾ ਤਨੂ ਮਾਨਸਾ ਅਸੰਗ ਸਕਤ ਤੇ ਅੱਗੇ ਆਉਂਦੀ ਪਦਾਰਥਾ ਭਾਵਨੀ ਜੇ ਤੁਹਾਡੇ ਕੋਲ ਗਏ ਤੇ ਕੀ ਦਿਓਗੇ ਉਹ ਵਿਦਵਾਨ ਕਹਿੰਦੇ ਗੁਰਮੁਖਾ ਜੇ ਤੇਰੇ ਅੰਦਰ ਇਹ ਵੀ ਇੱਛਾ ਤੇ ਗੱਲ ਨਹੀਂ ਬਣਨੀ ਪਦਾਰਥਾ ਭਾਵਨੀ ਤੋਂ ਭਾਵੇ ਵੀ ਭਾਵੇਂ ਕੁਝ ਮਿਲੇ ਜਾਂ ਨਾ ਮਿਲੇ ਪਰ ਕੰਟੀਨਿਊਸਲੀ ਲੱਗੇ ਰਹਿਣਾ ਉਹ ਵਿਚਾਰ ਇੱਥੇ ਮੇਰੇ ਪਾਤਸ਼ਾਹ ਨੇ ਦਿੱਤਾ ਹੈ ਮੇਰੇ ਮਾਲਕ ਕਹਿੰਦੇ ਨੇ ਭਾਈ ਗੁਰ ਕੀ ਪੌੜੀ ਸਾਚ ਕੀ ਸੱਚ ਆ ਸੁਖ ਹੋਈ ਜਿਹੜਾ ਗੁਰੂ ਦੀ ਪੌੜੀ ਨੇ ਉਹ ਸੱਚ ਨਾਲ ਜੁੜਦੀ ਤੇ ਜੇ ਕਿਤੇ ਜੁੜਨਾ ਤੈਨੂੰ ਸਦੀਵੀ ਤੌਰ ਤੇ ਪਰਮ ਸੁੱਖ ਸੱਚਾ ਮਿਲ ਜਾਏਗਾ
ਸੁਖ ਸਹਿਜ ਆਵੈ ਸਾਚ ਭਾਵੈ
ਅਵਸਥਾ ਕੀ ਬਣੇਗੀ ਵੀ ਤੇਰੇ ਅੰਦਰ ਵਸਤ ਸਹਿਜ ਤੋਂ ਪਾਵਨ ਦਾ ਅਡੋਲ ਭਾਵੇਂ ਸ਼ਾਦੀ ਹੈ ਤੇ ਤਾਂ ਵੀ ਪਰਮਾਤਮਾ ਦਾ ਧੰਨਵਾਦ ਭਾਵੇਂ ਗਮੀ ਹੈ ਤੇ ਤਾਂ ਵੀ ਪਰਮਾਤਮਾ ਦਾ ਧੰਨਵਾਦ ਜਿਹੜੇ ਇਸ ਪਾਸੇ ਨੂੰ ਤੁਰੇ ਨੇ ਹਜ਼ੂਰ ਕਹਿੰਦੇ ਸੁਖ ਸਹਿਜ ਆਵੈ ਸਾਜ ਭਾਵੈ ਉਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ ਡੋਲ ਹੋ ਗਈ ਤੇ ਉਹਨਾਂ ਨੂੰ ਸੱਚਾ ਪਰਮਾਤਮਾ ਚੰਗਾ ਲੱਗਦਾ ਹੈ।
ਸਾਚ ਕੀ ਮਤ ਕਿਉਂ ਟਲੈ
ਤੇ ਗੁਰਮੁਖੋ ਫਿਰ ਦੁਨੀਆਂ ਦਾ ਕੋਈ ਮਨੁੱਖ ਉਹਨਾਂ ਨੂੰ ਉਹਨਾਂ ਦੇ ਸਿਧਾਂਤ ਤੋਂ ਮੋੜਨਾ ਚਾਹੇ ਉਹ ਆਪਣੇ ਸਟੈਂਡ ਤੋਂ ਨਹੀਂ ਬਦਲਦੇ ਉਹ ਗੁਰਮਤ ਤੋਂ ਬਦਲਦੇ ਨਹੀਂ
ਇਸ਼ਨਾਨ ਦਾਨ ਸੁਗਿਆਨ ਮਜਨ
ਇੱਥੇ ਜਿਹੜਾ ਕਰਮ ਕਾਂਡ ਦਾ ਮੇਰੇ ਗੁਰਦੇਵ ਨੇ ਜ਼ਿਕਰ ਕੀਤਾ ਆਪਾਂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੁਝ ਵਸੀਲੇ ਵਰਤਦੇ ਹਾਂ ਇਸ਼ਨਾਨ ਕਰਨਾ ਕਿਸੇ ਨੂੰ ਕੁਝ ਦੇਣਾ ਚਾਰ ਅੱਖਰਾਂ ਦੀ ਸੋਝੀ ਹੋਣੀ ਆਪਾਂ ਕਹਿੰਦੇ ਫਲਾਨਾ ਬੜਾ ਗਿਆਨੀ ਹੈ ਗਿਆਨੀ ਅਖਵਾਉਣ ਤੇ ਗਿਆਨੀ ਕੇਵਲ ਅੱਖਰਾਂ ਦੇ ਗਿਆਨੀ ਬਣਨ ਨਾਲ ਬਾਤ ਨਹੀਂ ਬਣਨੀ ਕੱਲਾ ਇਸ਼ਨਾਨ ਤੇ ਜੋੜ ਦੇਣ ਨਾਲ ਗੱਲ ਨਹੀਂ ਬਣਨੀ ਕੱਲਾ ਕਿਸੇ ਨੂੰ ਚਾਰ ਪੈਸੇ ਦੇਣ ਨਾਲ ਗੱਲ ਨਹੀਂ ਬਣਨੀ ਯਾਦ ਰੱਖੀ
ਆਪ ਅਛਲਿਓ ਕਿਉਂ ਛਲੈ
ਜੇ ਤੂੰ ਆਖੇ ਨਾ ਵੀ ਉਹ ਪਰਮਾਤਮਾ ਨੂੰ ਛਲਣਾ ਉਹ ਛਲਿਆ ਨਹੀਂ ਜਾਂਦਾ ਅਛਲਿਓ ਤੋਂ ਭਾਵ ਉਹ ਛਲਣ ਤੋਂ ਰਹਿਤ ਹੈ ਉਹਨੂੰ ਕੁਛ ਛਲ ਨਹੀਂ ਸਕਦਾ
ਪਰ ਪੰਚ ਮੋਹ ਬੇਕਾਰ ਥਾ ਕੇ
ਜਿਹੜੇ ਭਾਈ ਇਸ ਪਾਸੇ ਨੂੰ ਤੁਰ ਪਏ ਨੇ ਉਹਨਾਂ ਦੇ ਅੰਦਰ ਕੀ ਤਬਦੀਲੀ ਆਈ ਪਰ ਪੰਚ ਤੋਂ ਭਾਵ ਪਖੰਡ ਨਹੀਂ ਕਰਦੇ ਜਿਹੜਾ ਮੋਹ ਹੈ ਉਹਨਾਂ ਦੇ ਅੰਦਰੋਂ ਚੱਕਿਆ ਗਿਆ ਜਿਹੜੀ ਬੁਰੀ ਭਾਵਨਾ ਵਿਕਾਰ ਤੋਂ ਭਾਵ ਬੁਰੀ ਭਾਵਨਾ ਇਸ ਪਾਸੇ ਤੋਂ ਉਹ ਥੱਕ ਗਏ ਨੇ ਇਹ ਚੀਜ਼ਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ
ਕੂੜ ਕਪਟ ਨਾ ਦੋਈ
ਇਹਨਾਂ ਦੇ ਨਾਲ ਦੋ ਝੂਠ ਤੇ ਕਪਟ ਕਿਸੇ ਨਾਲ ਛਲ ਕਰਨਾ ਇਹ ਵੀ ਦੋਵੇਂ ਔਗੁਣ ਮਿਟ ਗਏ
ਮੇਰਾ ਮਨ ਰਾਤਾ ਗੁਣ ਰਵੈ
ਜਿਹੜਾ ਉਤਮ ਮਨੁੱਖ ਹੈ ਨਾ ਉਤਮ ਪੁਰਖ ਉਹਦੀ ਅਵਸਥਾ ਦਾ ਜ਼ਿਕਰ ਕਰਦੇ ਨੇ ਮੇਰਾ ਮਨ ਉਸ ਪਰਮਾਤਮਾ ਦੇ ਪ੍ਰੇਮ ਚ ਰੰਗਿਆ ਹੋਇਆ ਉਹਦੇ ਗੁਣਾਂ ਦਾ ਆਚਰਨ ਕਰਦਾ ਹੈ ਤੇ ਜਿਨ੍ਹਾਂ ਦੀ ਅਵਸਥਾ ਬਣ ਗਈ
ਮਨ ਭਾਵੈ ਸੋਈ
ਉਹ ਗੁਰਮੁਖੋ ਮਨ ਕਰਕੇ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹ ਵਾਹਿਗੁਰੂ ਦੇ ਦਰ ਪ੍ਰਮਾਨ ਚੜ ਗਏ
ਸਾਹਿਬ ਸੋ ਸਾਲਾਹੀਐ
ਅੱਜ ਦੇ ਜ਼ਮਾਨੇ ਚ ਆਪਾਂ ਗੁਰਮੁਖੋ ਕੇਵਲ ਤੇ ਕੇਵਲ ਬੰਦਿਆਂ ਦੀ ਕਿਸ਼ਾਮਤ ਉਲਝ ਗਏ ਆ ਅੱਜ ਇੱਕ ਵੇਖਣ ਚ ਬਹੁਤ ਵੱਡਾ ਦੁਖਾਂਤ ਹੈ ਧਾਰਮਿਕ ਸਮਾਗਮਾਂ ਤੇ ਜਾਓ ਲੇਵਲ ਧਾਰਮਿਕ ਹੋਵੇਗਾ ਲੇਕਿਨ ਧਰਮ ਦੀ ਗੱਲ ਨਹੀਂ ਹੁੰਦੀ ਉੱਥੇ ਲੇਵਲ ਧਾਰਮਿਕ ਹੋਵੇਗਾ ਜਿਹੜੇ ਪ੍ਰਬੰਧਕ ਨੇ ਕਹਿਣਗੇ ਵੀ ਸਿੰਘ ਸਾਹਿਬ ਆਏ ਨੇ ਗਿਆਨੀ ਜੀ ਆਏ ਨੇ ਬੜੀ ਕਿਰਪਾ ਕੀਤੀ ਤੇ ਗਿਆਨੀ ਕਹਿੰਦਾ ਵੀ ਜੇ ਇਹਨਾਂ ਨੇ ਮੇਰੀ ਚਮਚਾਗਿਰੀ ਕੀਤੀ ਤੇ ਮੈਂ ਘੱਟ ਉਹ ਕੜਛੀ ਲੈ ਜਾਂਦਾ ਕੜਛੀ ਉਹ ਕਹਿੰਦਾ ਜੀ ਪ੍ਰਬੰਧਕਾਂ ਨੂੰ ਵੇਖ ਕੇ ਬੜਾ ਖੁਸ਼ ਹੋਇਆ ਦੋਵੇਂ ਦੇ ਦੋਵੇਂ ਗਲਤ ਨੇ ਮੈਂ ਇਹ ਲਫ਼ਜ਼ ਕਵੜਾ ਨਾ ਕਵਾਂ ਗੁਰੂ ਨੂੰ ਵੇਖ ਕੇ ਤੈਨੂੰ ਪਰੇਸ਼ਾਨੀ ਹੋਈ ਗੁਰੂ ਦੀ ਗੱਲ ਹੀ ਕੋਈ ਨਹੀਂ ਕਰਦਾ ਇਹ ਨਹੀਂ ਕਹਿੰਦੇ ਵੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਚਾਰ ਘੜੀਆਂ ਪਰਮਾਤਮਾ ਦੀ ਬਾਤ ਕਰਨ ਦਾ ਗੁਣ ਗਾਉਣ ਦਾ ਮੌਕਾ ਮਿਲਿਆ ਨਾ ਪ੍ਰਬੰਧ ਕਹਿੰਦੇ ਤੇ ਨਾ ਕਥਾ ਵਾਲਾ ਕਹਿੰਦਾ ਬੰਦਿਆਂ ਦੀ ਕਿਸ਼ਾਮਤ ਕਰਕੇ ਆਪ ਆ ਜਾਂਦੇ ਆ ਗਿਆਨੀ ਜੀ ਦੁਨੀਆਦਾਰੀ ਤਾਂ ਕਰਨੀ ਪੈਂਦੀ ਹੈ ਨਾ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿੱਖ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਸੀ ਜਿਹਨਾਂ ਅੱਜ ਵੀ ਨਹੀਂ ਰਹਿਣਾ ਕੱਲ ਵੀ ਨਹੀਂ ਰਹਿਣਾ ਇਹਨਾਂ ਦੀ ਵਡਿਆਈ ਕਰਕੇ ਗੁਰੂ ਕੇ ਸਿੱਖਾ ਆਪਣੇ ਕੀਮਤੀ ਸਵਾਸਾਂ ਨੂੰ ਬਰਬਾਦ ਨਾ ਕਰ ਮੇਰੇ ਪਾਤਸ਼ਾਹ ਕਹਿੰਦੇ ਸਾਹਿਬ ਸੋ ਸਲਾਹੀ ਹੈ ਜਿਨ ਕਾਰਨ ਕੀਆ ਜਿਸ ਵਾਹਿਗੁਰੂ ਨੇ ਸਾਰਾ ਇਹ ਬਹਾਨਾ ਬਣਾਉਣਾ ਕੀਤਾ ਹੈ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਕਰਨਾ ਕਰੀਏ
ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ
ਕਿਸੇ ਭਾਗਾਂ ਵਾਲੇ ਨੇ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ ਹੈ ਨਹੀਂ ਤੇ ਜ਼ਿਆਦਾਤਰ ਆਪਾਂ ਦੀ ਨਿੰਦਿਆ ਚੁਗਲੀ ਕਰਕੇ ਤੇ ਇਸ ਮੈਲੇ ਮਨ ਨੂੰ ਹੋਰ ਮੈਲ ਲਾ ਰਹੇ ਹਾਂ
ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ
ਗੁਰਮੁਖ ਪਿਆਰ ਨੇ ਆਪਣਾ ਮਨ ਪਰਿਪੂਰਨ ਪਰਮਾਤਮਾ ਨੂੰ ਦੇ ਦਿੱਤਾ ਹੈ ਉਹਨਾਂ ਨੇ ਗੁਰਮੁਖ ਮਤ ਤੋਂ ਭਾਵ ਵਿਚਾਰ ਕਰਕੇ ਰਿੜਕ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕੀਤਾ
ਗੁਰ ਪਹਿ ਮੋਲ ਕਰਾਇਆ
ਆਪਾਂ ਨੂੰ ਕੋਈ ਚੀਜ਼ ਲੈਣੀ ਤੇ ਆਪਾਂ ਕਹਿੰਦੇ ਵੀ ਭਾਈ ਸਾਹਿਬ ਮੈਨੂੰ ਜਾਣਕਾਰੀ ਨਹੀਂ ਥੋੜੀ ਜਿਹੀ ਮੈਨੂੰ ਮਦਦ ਕਿਉਂ ਵੀ ਇਹ ਚੀਜ਼ ਕਿੰਨੇ ਕੁ ਦੀ ਚਾਹੀਦੀ ਆਪਾਂ ਕਿੰਨੇ ਕੁ ਪੈਸੇ ਖਰਚੀਏ ਚੀਜ਼ ਮੈਨੂੰ ਪਸੰਦ ਆਈ ਹੈ ਪਰ ਮੈਨੂੰ ਜਾਣਕਾਰੀ ਨਹੀਂ ਮੇਰੀ ਮਦਦ ਕਰੋ ਕਿ ਮੈਂ ਦੱਸ ਕਿੰਨੇ ਕੁ ਪੈਸੇ ਦਿਆਂ ਇਸੇ ਤਰ੍ਹਾਂ ਇਸ ਪੰਕਤੀ ਦਾ ਅਰਥ ਇਹ ਹੈ ਵਿਚਾਰ ਕਰਕੇ ਇਹ ਮਨ ਗੁਰੂ ਨੂੰ ਦਿੱਤਾ ਤੇ ਗੁਰੂ ਨੇ ਇਹਦਾ ਮੁੱਲ ਪਵਾਇਆ। ਕੀ ਪਵਾਇਆ? ਉਹਨਾਂ ਆਖਿਆ ਗੁਰਮੁਖਾ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਮੂਲ। ਇਹ ਨਾਮ ਦਾ ਸੌਦਾ ਖਰੀਦ ਲਾ, ਇਹ ਕਦੇ ਮਹਿੰਗਾ ਨਹੀਂ ਪਏਗਾ। ਇਹ ਜਾਚ ਗੁਰੂ ਨੇ ਦੱਸੀ।
ਆਪਨੜਾ ਪ੍ਰਭ ਸਹਿਜ ਪਛਾਤਾ,
ਇਹਦੇ ਵਿੱਚ ਤੂੰ ਗੁਰੂ ਨੇ ਕਿਰਪਾ ਕਰ ਦਿੱਤੀ ਨਾ, ਆਟੋਮੈਟਿਕਲੀ ਸੁਭਾਵਕ ਆਪਣੇ ਆਪ ਦੀ ਸੋਝੀ ਆ ਗਈ, ਆਪਣੇ ਮੂਲ ਨੂੰ ਪਛਾਣ ਲਿਆ। ਕਿਵੇਂ ਪਛਾਣਿਆ?
ਜਾ ਮਨ ਸੱਚ ਲਾਇਆ,
ਭਾਈ ਆਪਣੇ ਮਨ ਨੂੰ ਪਰਮਾਤਮਾ ਵਾਲੇ ਪਾਸੇ ਵੱਲ ਜੋੜਨਾ ਕੀਤਾ ਹੈ।
ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ,
ਪਰੀ ਪਰਮਾਤਮਾ ਦੇ ਪਰਿਪੂਰਨ ਪਰਮਾਤਮਾ ਦੇ ਨਾਲ ਜੁੜ ਕਰਕੇ ਉਹਦੇ ਗੁਣ ਗਾਉਣਾ ਹੈ, ਤਾਂ ਕਿ ਮੈਂ ਉਸ ਪਰਮਾਤਮਾ ਦੇ ਦਰ ਪ੍ਰਵਾਨ ਚੜ ਜਾਵਾਂ, ਉਹਨੂੰ ਚੰਗਾ ਲੱਗਾ।
ਕਿਉਂ ਮਿਲੇ ਹੋਏ ਪਰਾਇਆ,
ਗੁਰਮੁਖਾ ਤੂੰ ਤਾਂ ਪਰਮਾਤਮਾ ਨੂੰ ਪਰਾਇਆ ਸਮਝਦਾ, ਉਪਰਾ ਸਮਝਦਾ, ਕਿਵੇਂ ਮਿਲੇਗਾ ਉਹ ਤੈਨੂੰ?
ਸਾਹਿਬ ਸੋ ਸਾਲਾਹੀਆ,
ਇਸ ਕਰਕੇ ਉਸ ਮਾਲਕ ਪਰਮਾਤਮਾ ਨੂੰ ਸਲਾਉਣਾ ਕਰ
ਜਿਨ ਜਗਤ ਉਪਾਇਆ,
ਇਸ ਜੰਮਣ ਤੇ ਮਰਨ ਵਾਲੇ ਸੰਸਾਰ ਨੂੰ ਪੈਦਾ ਕਰਨਾ ਕੀਤਾ ਹੈ।
ਆਏ ਗਿਆ ਕੀ ਨਾ ਆਇਓ,
ਗੁਰਮੁਖਾ ਜੇ ਪਰਮਾਤਮਾ ਤੇਰੇ ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ, ਦੱਸ ਕਿਹੜੀ ਕਸਰ ਰਹਿ ਗਈ? ਜਦੋਂ ਉਹ ਆ ਗਿਆ ਨਾ ਤੇ ਸਾਰੇ ਪਦਾਰਥ ਇਹ ਰਿਧੀਆਂ ਸਿੱਧੀਆਂ ਆਟੋਮੈਟਿਕਲੀ ਮਗਰ ਆ ਗਈਆਂ।
ਕਿਉਂ ਆਵੇ ਜਾਤਾ,
ਜਿਹੜਾ ਇੱਕ ਵੇਰਾ ਵਾਹਿਗੁਰੂ ਆ ਗਿਆ ਮੁੜ ਕੇ ਜਾਂਦਾ ਨਹੀਂ, ਬਾਕੀ ਤਾਂ ਕੋਈ ਆਇਆ ਤੇ ਚਲਾ ਗਿਆ। ਭੈਣ ਭਰਾ ਸੁੱਖ ਦੇ ਮੌਕੇ ਤੇ ਕਵੀਸ਼ਰ ਵੀ ਇੱਕ ਪੰਕਤੀ ਪੜ੍ਹਦੇ ਹੁੰਦੇ ਨੇ, ਕਹਿੰਦੇ ਵੇਲੇ ਸੁੱਖਾਂ ਦੀ ਦੁਨੀਆਂ ਟੁੱਕ ਟੁੱਕ ਨੇੜੇ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਇੱਕ ਗੁਰੂ ਹੈ, ਇੱਕ ਪਰਮੇਸ਼ਰ ਹੈ, ਜਿਹੜਾ ਦੁੱਖ ਤੇ ਸੁੱਖ ਦੇ ਮੌਕੇ ਗੁਰਮੁਖੋ ਹਰ ਮੌਕੇ ਸਾਡਾ ਸਾਥ ਦਿੰਦਾ ਹੈ।
ਪ੍ਰੀਤਮ ਸਿਓ ਮਨ ਮਾਨਿਆ,
ਜਿਹੜਾ ਗੁਰਮੁਖ ਪਿਆਰਿਆਂ ਦਾ ਪ੍ਰੀਤਮ ਤੋਂ ਭਾਵ ਹੁੰਦਾ, ਤਮਾ ਤੋਂ ਪਰਾਂ। ਆਪਾਂ ਨੂੰ ਸਾਰਿਆਂ ਨੂੰ ਲਾਲਚ ਹੈ, ਲੇਕਿਨ ਪਰਮਾਤਮਾ ਨੂੰ ਕੋ ਤਮਾ ਨਹੀਂ, ਇਸ ਕਰਕੇ ਉਹਦੇ ਨਾਂ ਨਾ ਵਰਤਿਆ ਪ੍ਰੀਤਮ। ਪ੍ਰੀਤਮ ਸਿਓ ਮਨ ਮਾਨਿਆ ਹਰ ਸੇਤੀ ਰਾਤਾ, ਜਿਨ੍ਹਾਂ ਤਮਾਂ ਤੋਂ ਰਹਿਤ ਪਰਮਾਤਮਾ ਨੂੰ ਮਨ ਮੰਨ ਗਿਆ ਨਾ, ਉਹ ਭਾਈ ਪਰਮਾਤਮਾ ਦੇ ਪ੍ਰੇਮ ਚ ਰੰਗੇ ਗਏ।
ਸਾਹਿਬ ਰੰਗ ਰਾਤਾ ਸੱਚ ਕੀ ਬਾਤਾ,
ਪਰਮਾਤਮਾ ਦੇ ਪ੍ਰੇਮ ਚ ਰੰਗੇ ਨੇ ਨਾ ਭਾਈ, ਉਹ ਕੇਵਲ ਤੇ ਕੇਵਲ ਵਾਹਿਗੁਰੂ ਦੀਆਂ ਗੱਲਾਂ ਕਰਦੇ ਨੇ, ਵਾਹਿਗੁਰੂ ਦੀ ਚਰਚਾ ਕਰਦੇ ਹਨ।
ਜਿਨ ਬਿੰਬ ਕਾ ਕੋਟ ਉਸਾਰਿਆ,
ਪਿਆਰਿਆ ਆਪਣਾ ਮੂਲ ਵੇਖਿਆ ਕਰ, ਮੂਲ ਇੱਕ ਪਾਣੀ ਦੀ ਬੂੰਦ ਤੋਂ ਇਹ ਸਾਡਾ ਸਰੀਰ ਰੂਪੀ ਕਿਲਾ ਬਣਿਆ।
ਪੰਚ ਪੂਨਾਇਕ ਆਪ ਸਿਰੰਦਾ,
ਜਿਹੜੇ ਇਹ ਪੰਜ ਤਾਤ ਨੇ ਇਹਨਾਂ ਨੂੰ ਇਕੱਠਿਆਂ ਕਰਕੇ ਸਾਡੀ ਸਿਰਜਣਾ ਕੀਤੀ, ਸਾਨੂੰ ਬਣਾਉਣਾ ਕੀਤਾ, ਘੜਨਾ ਕੀਤਾ।
ਜਿਨ ਸੱਚ ਕਾ ਪਿੰਡ ਸਵਾਰਿਆ,
ਭਾਵ ਸਰੀਰ ਉਸ ਸੱਚੇ ਪ੍ਰਮਾਤਮਾ ਦੀ ਬੰਦਗੀ ਕਰ ਲਈ, ਉਸ ਵਾਹਿਗੁਰੂ ਨੇ ਸਾਨੂੰ ਇਹ ਸਰੀਰ ਬਣਾ ਕੇ ਦਿੱਤਾ।
ਹਮ ਅਵਗੁਣਿਆਰੇ ਤੂੰ ਸੁਣ ਪਿਆਰੇ,
ਕਰੀਏ ਵਾਹਿਗੁਰੂ ਅਸੀਂ ਗੁਨਾਹਗਾਰ ਹਾਂ, ਤੂੰ ਪਿਆਰ ਕਰਨ ਵਾਲਾ ਸਾਡੀ ਬੇਨਤੀ ਸੁਣ।
ਤੁਧ ਭਾਵੈ ਸੱਚ ਸੋਈ,
ਪਾਤਸ਼ਾਹ ਜਿਹੜੇ ਤੈਨੂੰ ਚੰਗੇ ਲੱਗੇ ਨੇ ਉਹ ਤੇਰਾ ਸਰੂਪ ਬਣ ਗਏ, ਉਹ ਸੱਚੇ ਹਨ।
ਆਵਣ ਜਾਣਾ ਨਾਥੀਐ,
ਹਾਂਜੀ
ਸਾਚੀ ਮਤ ਹੋਈ,
ਭਾਈ ਉਹ ਸੱਚੇ ਪਰਮਾਤਮਾ ਨਾਲ ਮਤ ਜੁੜ ਗਈ ਹੈ ਨਾ, ਉਹਨਾਂ ਦਾ ਮੁੜ ਕੇ ਆਉਣ ਜਾਣ ਦਾ ਗੇੜਾ ਬੁੱਕ ਗਿਆ। ਥੀਏ ਤੂੰ ਭਾਵ ਇਹ ਆਉਣ ਜਾਣ ਦਾ ਚੱਕਰ ਨਹੀਂ ਹੋਵੇਗਾ।
ਅੰਜਨ ਤੈਸਾ ਅੰਜੀ ਹੈ,
ਜਿਵੇਂ ਇੱਕ ਨੇਕ ਪਤੀ ਵਰਤਾ ਸਾਡੀ ਧੀ ਭੈਣ ਬੱਚੀ ਆਪਣੇ ਪਤੀ ਦੀ ਖੁਸ਼ੀ ਵਾਸਤੇ ਅੱਖਾਂ ਵਿੱਚ ਸੁਰਮਾ ਪਾਉਂਦੀ, ਅੰਜਨ ਦਾ ਅਰਥ ਹੈ ਸੁਰਮਾ, ਇਸੇ ਪ੍ਰਕਾਰ ਨਾਮ ਅੰਜਨ ਉਹ ਪਾਉਣਾ ਕਰ।
ਜੈਸਾ ਪਿਰ ਭਾਵ,
ਪਤੀ ਪਰਿਪੂਰਨ ਪਰਮਾਤਮਾ ਨੂੰ ਚੰਗੀ ਲੱਗੇ,
ਸਮਝੈ ਸੂਝੈ ਜਾਣੀਐ ਜੇ ਆਪ ਜਣਾ,
ਸਾਡੇ ਵਾਸਤੇ ਕਿਹੜਾ ਕੰਮ ਫਾਇਦੇਮੰਦ ਹੈ, ਸਾਡੇ ਨਾਲ ਕੀ ਜਾਏਗਾ, ਇਸ ਗੱਲ ਦੀ ਸਮਝ ਤੇ ਜਾਣ ਪਛਾਣ ਇਹ ਤਾਂ ਹੀ ਪਤਾ ਚੱਲੇਗਾ ਜੇ ਆਪ ਜੜਾਵੇ, ਜੇ ਸਾਨੂੰ ਆਪ ਸੋਝੀ ਦੇਵੇ ਤਾਂ।
ਆਪ ਜੜਾਵੇ ਮਾਰਗ ਪਾਵੇ,
ਭਾਈ ਜਣਾਉਂਦਾ ਉਹਨਾਂ ਨੂੰ ਗੁਰਮਨ ਦੇ ਰਸਤੇ ਤੇ ਪਾ ਦਿੱਤਾ।
ਆਪੇ ਮਨੂਆ ਲੇਵੇ,
ਸਾਡਾ ਮਨ ਅਤਾ ਤਰਾ ਚੜਾ ਚ ਲੈਂਦਾ, ਕਦੇ ਚੰਗਾ ਫੁਰਨਾ ਤੇ ਕਦੇ ਮਾੜਾ ਫੁਰਨਾ, ਇਸ ਮਨ ਤੇ ਕੰਟਰੋਲ ਕਰ ਲਿਆ ਉਹਨੇ, ਸਾਡੇ ਮਨ ਨੂੰ ਅਡੋਲ ਕਰ ਦਿੱਤਾ।
ਕਰਮ ਸੁਕਰਮ ਕਰਾਏ ਆਪੇ,
ਹੁੰਦੇ ਨੇ ਆਮ ਜੋ ਆਪਾਂ ਕਰਮ ਕਰਦੇ ਹਾਂ ਆਪਣੀ ਦੁਨੀਆਦਾਰੀ ਲਈ, ਪਰਿਵਾਰ ਦੀ ਪਾਲਣਾ ਲਈ, ਤੇ ਸਕਰਮ ਦਾ ਭਾਵ ਦਾ ਸ੍ਰੇਸ਼ਟ ਕਰਮ, ਸ੍ਰੇਸ਼ਟ ਕਰਮ ਤੇ ਅਸਧਾਰਨ ਕਰਮ ਇਹ ਵੀ ਕਰਾਉਣ ਵਾਲਾ ਉਹ ਆਪ ਹੈ।
ਕੀਮਤ ਕੌਣ ਅਪੇ, ਉਹਦੀ
ਕੀਮਤ ਪਾਉਣਾ ਚਾਹੀਦੀ, ਗੁਰਮੁਖੋ ਭੇਦ ਨਹੀਂ ਆਉਂਦਾ, ਸਮਝ ਨਹੀਂ ਆਉਂਦੀ।
ਤੰਤ ਮੰਤ ਪਾਖੰਡ ਨਾ ਜਾਣਾ,
ਪਰਮਾਤਮਾ ਦੀ ਪ੍ਰਾਪਤੀ ਵਾਸਤੇ ਲੋਕੀ ਕਈ ਤਰ੍ਹਾਂ ਦੇ ਜੰਤਰ ਮੰਤਰ ਔਰ ਹੋਣਾ ਕੁਝ ਹੋਰ ਤੇ ਵਿਖਾਉਣਾ ਕੁਝ ਹੋਰ, ਉਹਨੂੰ ਕਹਿੰਦੇ ਨੇ ਪਖੰਡ। ਜੇ ਪੁੱਛੇ ਨਾ ਪਖੰਡ ਦਾ ਭਾਵ ਕੀ ਹੈ, ਪਖੰਡ ਦਾ ਭਾਵ ਇਹ ਵੀ ਹੋਣਾ ਕੁਝ ਹੋਰ ਤੇ ਵਿਖਾਉਣਾ ਕੁਝ ਹੋਰ, ਨਾ ਮੈਨੂੰ ਇਹ ਕਰਨਾ ਆਉਂਦਾ ਹੈ, ਨਾ ਕੋ ਮੈਂ ਤੰਤਰ ਜਾਣਦਾ, ਨਾ ਕੋ ਮੰਤਰ ਜਾਣਦਾ ਹਾਂ।
ਰਾਮ ਹਿਰਦੈ ਮਨ ਮਾਨਿਆ,
ਕੇਵਲ ਤੇ ਕੇਵਲ ਮੇਰਾ ਮਨ ਪਰਮਾਤਮਾ ਨੂੰ ਮੰਨ ਗਿਆ ਅੰਦਰੋਂ।
ਅੰਜਨ ਨਾਮ ਦਿਸੈ ਤੇ ਸੂਜੈ,
ਭਾਈ ਪਰਿਪੂਰਨ ਪਰਿਪੂਰਨ ਪਰਮਾਤਮਾ ਦਾ ਨਾਮ ਰੂਪੀ ਸੁਰਮਾ ਹੈ, ਇਹਦੀ ਗਿਆਤ ਉੱਥੋਂ ਮਿਲੇਗੀ ਕਿੱਥੋਂ।
ਗੁਰ ਸ਼ਬਦੀ ਸੱਚ ਜਾਣੇ ਆ,
ਗੁਰੂ ਦੇ ਉਪਦੇਸ਼ ਦੇ ਦੁਆਰਾ ਉਹ ਸੱਚ ਪਰਮਾਤਮਾ ਨੂੰ ਜਾਣਨਾ ਕੀਤਾ ਹੈ।
ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ,
ਕਹਿੰਦੇ ਭਾਈ ਜੇ ਪਰਮੇਸ਼ਰ ਦੇ ਪਿਆਰੇ ਸੰਤ ਮਿੱਤਰ ਬਣ ਜਾਣ ਤੇ ਫਿਰ ਜਿਹੜੀ ਆਮ ਮਨੁੱਖ ਨੇ ਉਹ ਪਰਾਏ ਘਰਾਂ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰੇਗਾ। ਅਗਰ ਗੁਰਮੁਖ ਹੋਣ ਤੇ ਫਿਰ ਜਿਹੜਾ ਤਾਰਾਂ ਵਾਲ ਪੜ ਉੱਥੇ ਜਾ ਕੇ ਕਬਰ ਤੇ ਨਹੀਂ ਖਲੋਏਗਾ। ਬਾਬਾ ਮਹਾਰਾਜ ਸ਼ਾਹ ਮੈਂ ਹੈਰਾਨ ਹੁੰਦਾ ਵੀ ਗੁਰੂ ਰਾਮਦਾਸ ਮੁਰਾਦਾਂ ਪੂਰੀਆਂ ਹੀ ਨਹੀਂ ਕਰਦਾ, ਇਹ ਨਵਾਂ ਮੁਰਾਦ ਸ਼ਾਹ ਆ ਗਿਆ। ਮੈਂ ਗੁਰਮੁਖੋ ਥਾਂ ਥਾਂ ਤੇ ਬੋਲਦਾ ਜਿਹਦਾ ਗੁਰੂ ਰਾਮਦਾਸ ਤੋਂ ਨਹੀਂ ਸਰਿਆ, ਨਾ ਕਬਰਾਂ ਤੋਂ ਨਹੀਂ ਜੇ ਸਰਨਾ, ਸਾਰੀਆਂ ਗੱਲਾਂ ਦਾ ਨਿਚੋੜ ਇੱਕ ਹੈ। ਜਿਹਦਾ ਗੁਰੂ ਰਾਮਦਾਸ ਦੇ ਦਰ ਤੋਂ ਨਹੀਂ ਨਾ ਸਰਿਆ, ਉਹਦਾ ਕਬਰਾਂ ਤੋਂ ਨਹੀਂ ਜੇ ਸਰਨਾ, ਤੇ ਜੇ ਕਿਸੇ ਪੀਰ ਦੀ ਤਾਕਤ ਤੇ ਪੰਜਾ ਪਾ ਕੇ ਵਿਖਾ ਲਏ, ਪਤਾ ਚੱਲੇਗਾ ਵੀ ਗੁਰਮਤਿ ਵਿੱਚ ਕੀ ਵਾਧਾ ਹੈ। ਰੱਬ ਦਾ ਵਾਸਤਾ ਦੇ, ਜਿਉਂਦੇ ਮਰਿਆਂ ਨੂੰ ਨਹੀਂ ਪੂਜਦੇ। ਅੱਜ ਦੁੱਖ ਦੀ ਗੱਲ ਹੈ, ਲੈਣਾ ਲੱਗੀਆਂ ਆਉਂਦੀਆਂ ਲੈਣਾ, ਗੁਰੂ ਕੇ ਸਿੱਖਾ ਕਹਿੰਦੇ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਮੱਥਾ ਲੱਗਣ, ਤੇਰੀ ਤਕਦੀਰ ਬਦਲ ਜਾਏ, ਤੇਰੀ ਤਸਵੀਰ ਬਦਲ ਜਾਏ। ਪਰ ਯਾਦ ਰੱਖੀ, ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ।
ਸਾਜਨ ਰਾਤੇ ਸੱਚ ਕੇ,
ਜਿਹੜੇ ਭਾਈ ਪਰਮੇਸ਼ਰ ਦੇ ਪਿਆਰੇ ਨੇ, ਭਾਈ ਪਰਮਾਤਮਾ ਦੇ ਪ੍ਰੇਮ ਚ ਰੰਗੇ ਹੋਏ ਹਨ,
ਸੰਗੇ ਮਨ ਮਾਹੀ,
ਉਹ ਪਰਿਪੂਰਨ ਪਰਮਾਤਮਾ ਨੂੰ ਆਪਣੇ ਅੰਗ ਸਮੇਂ ਸਮਝਦੇ ਨੇ, ਮਨ ਕਰਕੇ ਵਿਖਾਲੇ ਮਾਤਰ ਨੇ।
ਮਨ ਮਾਹੇ ਸਾਜਨ ਕਰੈ ਰਲੀਆਂ,
ਆਪਣੀ ਬਿਰਤੀ ਨੂੰ ਅੰਦਰ ਮੁੱਕ ਕਰਕੇ ਪਰਮਾਤਮਾ ਨਾਲ ਅਭੇਤਾ ਦਾ ਰੰਗ ਮਾਣਦੇ ਹਨ।
ਕਰਮ ਧਰਮ ਸਬਾਇਆ,
ਸਾਰੇ ਇਹਦੇ ਵਿੱਚ ਕਰਮ ਤੇ ਧਰਮ ਆ ਜਾਣਗੇ, ਪਰਮਾਤਮਾ ਦੀ ਖੁਸ਼ੀ ਲੈਣੀ।
ਅੱਠ ਸੱਠ ਤੀਰਥ ਪੁੰਨ ਪੂਜਾ,
ਇਸ ਪ੍ਰਕਾਰ ਸਾਠ ਤੀਰਥਾਂ ਤੇ ਜਾਣਾ, ਪੁੰਨ ਆਦਿ ਕਰਨੇ ਇਤਿਆਦਿਕ,
ਨਾਮ ਸਾਚਾ ਪਾਇਆ,
ਪਾਸੇ ਕਰਕੇ ਕੇਵਲ ਤੇ ਕੇਵਲ ਸਾਚਾ ਪਰਮਾਤਮਾ ਦਾ ਨਾਮ ਹੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ।
ਆਪ ਸਾਜੇ ਥਾਪ ਵੇਖ,
ਭਾਈ ਆਪਾਂ ਨੂੰ ਘੜ ਲਿਆ ਤੇ ਆਪ ਹੀ ਵੇਖ ਰਿਹਾ ਹੈ।
ਤਿਸੈ ਭਾਣਾ ਪਾਇਆ,
ਚੰਗਾ ਲੱਗੇ ਨੇ ਭਾਈ ਉਹਦੇ ਭਾਣ ਵਿੱਚ ਆ ਗਏ। ਸੋ ਇਸ ਪ੍ਰਕਾਰ
ਸਾਜਨ ਰੰਗ ਰੰਗੀਲੜੇ,
ਮੇਰਾ ਪਰਿਪੂਰਨ ਪਰਮਾਤਮਾ ਭਾਈ ਉਹ ਖੁਸ਼ੀਆਂ ਦੇਣ ਵਾਲਾ ਹੈ।
ਰੰਗ ਲਾਲ ਬਣਾਇਆ,
ਕਿਰਪਾ ਕੀਤੀ ਉਹਨਾਂ ਨੂੰ ਪ੍ਰੇਮ ਦਾ ਰੰਗ ਬਖਸ਼ਿਆ।
ਅੰਧਾ ਆਗੂ ਜੇ ਥੀਐ,
ਭਾਈ ਕਿਸੇ ਦਾ ਧਾਰਮਿਕ ਆਗੂ ਅੰਨਾ ਹੈ ਤਾਂ
ਕਿਉਂ ਪਾਦਰ ਜਾਣੈ,
ਜਿਹੜੇ ਉਹਦੇ ਚੇਲੇ ਚੜਨੇ ਨੇ ਉਹ ਭਲਾ ਪਧਰੇ ਰਸਤੇ ਤੇ ਕਿਵੇਂ ਚੱਲਣਗੇ। ਜੇ ਅੰਨਾ ਅਗਲੇ ਤੁਰ ਪਏ ਤੇ ਮਗਰ ਤੁਰਪਣ ਉਹ ਜੇ, ਇਹ ਸਾਰੇ ਦੇ ਸਾਰੇ ਡਿੱਗਣਗੇ ਨਾ। ਮੇਰੇ ਪਾਤਸ਼ਾਹ ਕਹਿੰਦੇ ਜਿਹਦਾ ਆਗੂ ਹੀ ਅੰਨਾ ਹੈ ਤੇ ਜੇ ਮਗਰਲੇ ਉਹਦੇ ਚੇਲੇ ਚਾੜੇ ਭਲਾ ਪਧਰੇ ਰਸੇ ਤੇ ਕਿਵੇਂ ਚੱਲਣਗੇ।
ਆਪ ਮੁਸੈ ਮਤ ਹੋਸ਼ੀ,
ਆਪ ਹੋਸ਼ੀ ਮਤ ਵਾਲਾ ਮੁਸੇ ਲੁੱਟਿਆ ਗਿਆ,
ਕਿਉਂ ਰਾਹ ਪਛਾਣ,
ਉਹਦੇ ਜਿਹੜੇ ਮਨ ਤੇ ਬੁੱਧ ਰੂਪੀ ਨੇਤਰ ਨੇ ਉਹਨੂੰ ਰਾਹ ਦਾ ਪਤਾ ਅੰਨੇ ਨੂੰ ਕਿਵੇਂ ਲੱਗੇਗਾ?
ਕਿਉਂ ਰਾਹੇ ਜਾਵੇ ਮਹਿਲ ਪਾਵੇ,
ਜਦੋਂ ਉਹਨੂੰ ਰਾਹ ਦਾ ਪਤਾ ਨਹੀਂ ਤੇ ਉਸ ਰੂਪ ਰੂਪੀ ਮਹਿਲ ਨੂੰ ਪ੍ਰਾਪਤ ਕਿਵੇਂ ਕਰੇਗਾ? ਕਾਰਨ
ਅੰਧ ਕੀ ਮਤ ਅੰਧਲੀ,
ਭਾਈ ਖੁਦ ਅੰਨਾ ਉਹਦੀ ਮਤ ਵੀ ਉਹੋ ਜਿਹੀ ਹੋਵੇਗੀ।
ਦਿਨ ਨਾਮ ਹਰ ਕੇ ਕਸ਼ ਨਾ ਸੂਜੈ,
ਵਾਹਿਗੁਰੂ ਦੇ ਨਾਮ ਤੋਂ ਬਿਨਾ ਗੁਰਮੁਖਾ ਪਤਾ ਨਹੀਂ ਚੱਲਣਾ।
ਅੰਧ ਬੁੱਡ ਧੰਦਲੀ,
ਅਗਿਆਨੀ ਮਨੁੱਖ ਅੰਨਾ ਧੰਦਿਆਂ ਚ ਡੁੱਬਿਆ ਹੋਇਆ ਹੈ। ਧੰਦਲੀ ਤੋਂ ਭਾਵ ਧੰਦੇ, ਬੁੱਡੂ ਤੋਂ ਭਾਵ ਡੁੱਬਿਆ ਹੋਇਆ ਹੈ।
ਦਿਨ ਰਾਤ ਚਾਨਣ ਚਾਉ ਉਪਜੈ, ਸ਼ਬਦ ਗੁਰ ਕਾ ਮਨ ਵਸੈ,
ਗੁਰੂ ਕਾ ਸ਼ਬਦ ਹਿਰਦੇ ਦੇ ਅੰਦਰ ਵਸ ਗਿਆ ਤੇ ਗੁਰਮੁਖਾ ਦਿਨੇ ਵੀ ਚੰਨ ਰਾਤ ਵੀ ਚਾਨਣ ਮਨ ਵਿੱਚ ਚਾਹ ਪੈਦਾ ਹੋ ਜਾਏਗਾ।
ਕਰ ਜੋੜ ਗੁਰ ਪਹਿ ਕਰ ਬੇਨਤੀ,
ਤਰੀਕਾ ਕੇ ਹੱਥ ਜੋੜ ਕੇ ਗੁਰੂ ਅੱਗੇ ਬੇਨਤੀ ਕਰ।
ਰਾਹ ਪਾਦਰ ਗੁਰ ਦੱਸੈ,
ਸਤਿਗੁਰੂ ਪਾਤਸ਼ਾਹ ਗੁਰਮੁਖਾ ਤੈਨੂੰ ਸਿੱਧਾ ਰਾਹ ਦੱਸੇਗਾ। ਗੁਰਮੁਖ ਨਾਮ ਦਾਨ ਇਸ਼ਨਾਨ, ਇੱਕੇ ਪੰਕਤੀ ਵਿੱਚ ਸਾਰੀਆਂ ਗੱਲਾਂ ਆ ਗਈਆਂ।
ਮਨ ਪਰਦੇਸੀ ਜੇਥੀਐ,
ਗੁਰਮੁਖੋ ਆਪਾਂ ਐਸ ਦੇਸ਼ ਤੋਂ ਮੋਹ ਤੋੜ ਕੇ ਤੇ ਪਰਦੇਸੀ ਬਣ ਜਾਈਏ ਤੇ ਫਿਰ ਕੀ ਹੋਏਗਾ?
ਸਭ ਦੇਸ਼ ਪਰਾਇਆ,
ਸਾਨੂੰ ਸਾਰਾ ਕੁਝ ਪਰਾਇਆ ਪ੍ਰਤੀਤ ਹੋਵੇਗਾ, ਪਤਾ ਚੱਲੇਗਾ ਇਹ ਮਹਿਲ ਨਹੀਂ ਨਾਲ ਜਾਣੇ, ਇਹ ਪੁੱਤ ਪੋਤਰੇ ਨਾਲ ਨਹੀਂ ਜਾਣੇ, ਇਹ ਪਦਾਰਥ ਨਾਲ ਨਹੀਂ ਜਾਣੇ, ਇਹ ਅਹਿਸਾਸ ਹੋਵੇਗਾ ਜੀਵ ਨੂੰ।
ਕਿਸ ਪਹਿ ਖੋਲੋ ਗੰਠੜੀ,
ਜਿਹੜੇ ਮੇਰੇ ਅੰਦਰ ਦੀ ਵੇਦਨਾ ਰੂਪੀ ਗੰਢ ਮੈਂ ਕਿਹਦੀ ਅੱਗੇ ਖੁੱਲ ਨਾ ਕਰਾਂ?
ਦੁਖੀ ਪਰ ਆਇਆ,
ਜਿਹਦੇ ਨਾਲ ਗੱਲ ਕਰਦਾ ਮੇਰੇ ਨਾਲ ਵੱਧ ਦੁਖੀ ਹੈ, ਜਿਹਦੇ ਨਾਲ ਗੱਲ ਕਰਦੇ ਨਾ ਦੋਕੀਆਂ ਪੰਡਾਂ ਖੋਲੀਆਂ ਸੋਖਨ ਨਿਕਲਿਓ ਕੋਏ, ਉਹ ਸਿਧਾਂਤ ਇੱਥੇ ਮੈਂ ਕਿਹਦੇ ਕੋਲ ਆਪਣੇ ਮਨ ਦੀ ਗੱਲ ਕਰਾਂ? ਕਿਉਂਕਿ ਸਾਰਾ ਸੰਸਾਰ ਹੀ ਦੁਖੀ ਹੈ, ਭਰਿਆ ਪਿਆ ਹੈ।
ਦੁਖੀ ਪਰ ਆਇਆ ਜਗਤ ਸਬਾਇਆ,
ਸਾਰੇ ਦਾ ਸਾਰਾ ਦੁੱਖਾਂ ਨਾਲ ਭਰਿਆ ਪਿਆ ਸੰਸਾਰ, ਆਪਾਂ ਰੋਜ਼ਾਨਾ ਪੜ੍ਹਦੇ ਨਾਨਕ ਦੁਖੀਆ ਸਭ ਸੰਸਾਰ,
ਕੌਣ ਜਾਣੈ ਬਿਧ ਮੇਰੀ ਆ,
ਕਰਕੇ ਮੇਰੇ ਵਾਹਿਗੁਰੂ ਮੈਂ ਤੇਰੇ ਅੱਗੇ ਹਾੜਾ ਤਾਂ ਕੱਢਦਾ ਕਿ ਮੇਰੀ ਮਨ ਦੀ ਅਵਸਥਾ ਨੂੰ ਤੇਰੇ ਤੂੰ ਬਿਨਾਂ ਕੌਣ ਜਾਣੇ?
ਆਵਣੇ ਜਾਵਣੇ ਖਰੇ ਡਰਾਵਣੇ,
ਜਿਹੜਾ ਭਿਉਣ ਜਾਣਦਾ ਇਹ ਡਰ ਬੰਦੇ ਦੇ ਅੰਦਰ ਬਣਿਆ ਰਹਿੰਦਾ ਹੈ।
ਟੋਟ ਨਾ ਆਵੇ ਫੇਰੀਆ,
ਟੁੱਟਣ ਕਰਕੇ ਪਤਾ ਨੀ ਕਿੰਨੇ ਗੇੜੇ ਮਾਰਨੇ ਪੈਣ, ਕਿੰਨੇ ਕਿੰਨੇ ਜੂਨਾਂ ਵਿੱਚ ਭਟਕਣਾ ਪਵੇ।
ਨਾਮ ਵਿਹੂਣੇ ਊਣੇ ਝੂਣੇ,
ਨਾਮ ਤੋਂ ਖਾਲੀ ਇਹ ਜੀਵ ਝੂੜਦੇ ਰਹਿੰਦੇ ਹਨ, ਨਾਮ ਭਰਦਾ ਮਨੁੱਖ ਨੂੰ
ਨਾ ਗੁਰ ਸ਼ਬਦ ਸੁਣਾਇਆ,
ਇਹ ਗੱਲ ਕੀ ਬਣੀ? ਕਿਉਂਕਿ ਗੁਰੂ ਕਾ ਸ਼ਬਦ ਸੁਣਿਆ ਨੀ, ਇਸ ਕਰਕੇ ਖਾਲੀ ਇਹ ਝੂਰਦਾ ਹੈ ਜੀਵ।
ਮਨ ਪਰਦੇਸੀ ਜੇਥੀਆ,
ਇਸ ਲੋਕ ਨਾਲ ਟੁੱਟ ਕੇ ਪਰਮਾਤਮਾ ਦੇ ਦੇਸ਼ ਨਾਲ ਜੁੜਨੇ ਤੇ ਸਾਰਾ ਕੁਝ
ਸਭ ਦੇਸ਼ ਪਰਾਇਆ
ਉਪਰਾ ਪ੍ਰਤੀਤ ਹੋਵੇਗਾ।
ਗੁਰ ਮਹਿਲੀ ਘਰ ਆਪਣਾ ਸੋ ਭਰਪੁਰ ਲੀਣਾ,
ਇਹਨਾਂ ਨੂੰ ਗੁਰੂ ਪਾਤਸ਼ਾਹ ਨੇ ਆਪਣੇ ਸਰੂਪ ਰੂਪੀ ਘਰ ਨਾਲ ਜੋੜ ਲਿਆ, ਭਾਈ ਉਹ ਮਹਾਂਪੁਰਸ਼ ਭਰ ਗਏ ਹਨ।
ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀ,
ਗੁਰੂ ਦਾ ਸਿੱਖ ਸੇਵਾ ਵੀ ਤਾਂ ਕਰੇਗਾ ਜੇ ਇਹਦਾ ਮਨ ਸ਼ਬਦ ਤੇ ਗੁਰੂ ਦੇ ਉਪਦੇਸ਼ ਤੇ ਪਤੀ ਜਾਏਗਾ, ਇਹਦਾ ਮਨ ਵਿਸ਼ਵਾਸ ਵਿੱਚ ਆ ਜਾਵੇਗਾ ਤਾਂ।
ਸ਼ਬਦ ਪਤੀ ਜੈ ਅੰਕ ਪੀਜੈ ਸੋ ਮਹਿਲ ਮਹਿਲਾ ਅੰਤ,
ਉਹਨਾਂ ਦਾ ਮਨ ਗੁਰੂ ਦੇ ਉਪਦੇਸ਼ ਤੇ ਪਚੀ ਪਤੀਜ ਗਿਆ, ਉਹਨਾਂ ਦਾ ਅੰਕ ਤੋਂ ਭਾਵ ਅੰਤਸ਼ਕਰਨ ਭਿੱਜ ਗਿਆ ਔਰ ਉਹ ਸਰੂਪ ਰੂਪੀ ਮਹਿਲ ਨੂੰ ਆਪਣੇ ਅੰਦਰੋਂ ਵੇਖਦੇ ਹਨ।
ਆਪ ਕਰਤਾ ਕਰੇ ਸੋਈ,
ਉਹ ਭਾਈ ਵਾਹਿਗੁਰੂ ਆਪ ਹੀ ਕਰਨ ਵਾਲਾ ਹੈ।
ਰੱਬ ਆਪ ਅੰਤ ਨਿਰੰਤਰੇ,
ਉਹ ਅਖੀਰ ਤੱਕ ਹੈ, ਉਹਦੀ ਸ਼ਕਤੀ ਘਟਦੀ ਨਿਰੰਤਰੇ ਤੋਂ ਭਾਵ ਕੰਟੀਨਿਊਸਲੀ ਲਗਾਤਾਰ ਉਹਦੀ ਤਾਕਤ ਬਣੀ ਰਹਿੰਦੀ ਹੈ।
ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ,
ਜਿਹਦੇ ਗੁਰੂ ਦੇ ਸ਼ਬਦ ਨਾਲ ਮਿਲ ਗਿਆ ਨਾ, ਇਹਦੇ ਅੰਦਰ ਕੰਟੀਨਿਊਸਲੀ ਲਗਾਤਾਰ ਪਰਮਾਤਮਾ ਦਾ ਨਾਮ ਚੱਲਦਾ ਰਹੇਗਾ। ਅਨਹਤ ਬੀਣਾ ਤੋਂ ਭਾਵ ਬੀਣਾ ਤੋਂ ਵਾਜੇ ਅਨਹਤ ਤੋਂ ਭਾਵ ਲਗਾਤਾਰ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਬਣ ਜਾਏਗੀ।
ਗੁਰ ਮਹਿਲੀ ਕਰ ਆਪਣਾ ਸੋ ਭਰਪੁਰ ਲੀਣਾ,
ਸਤਿਗੁਰੂ ਪਾਤਸ਼ਾਹ ਆਪਣੀ ਸੰਗਤ ਰੂਪੀ ਘਰ ਚ ਲੈ ਆਏ, ਉਹ ਲਵਾ ਲਵ ਭਰ ਗਏ।
ਕੀਤਾ ਕਿਆ ਸਾ ਲਾਹੀ ਐ ਕਰ ਵੇਖੈ ਸੋਈ,
ਪਦਾਰਥਾਂ ਦੀ ਸਿਫਤ ਸਲਾਹ ਕੀ ਕਰਨਾ ਹੈ, ਇਹ ਸਾਰਾ ਕੁਝ ਪਰਮਾਤਮਾ ਨੇ ਬਣਾਇਆ ਤੇ ਵੇਖ ਰਿਹਾ ਹੈ।
ਤਾਂ ਕੀ ਕੀਮਤ ਨਾ ਪਵੇ ਜੇ ਲੋਚੈ ਕੋਈ।
ਆਪਾਂ ਵਾਹਿਗੁਰੂ ਦੇ ਪਦਾਰਥਾਂ ਦੀਆਂ ਕੀਮਤਾਂ ਪਾਉਣੀਆਂ ਚਾਹੀਏ ਤੇ ਗੁਰਮੁਖ ਪਾਈ ਨਹੀਂ ਜਾ ਸਕਦੀ। ਲੋਚੀ ਤੋਂ ਭਾਵ ਜੇ ਕਿਸੇ ਦਾ ਮਨ ਦਾ ਫੁਰਨਾ ਬਣ ਵੀ ਗਿਆ ਨਾ ਤੇ ਇਹ ਗੱਲ ਨਹੀਂ ਜੇ ਬਣਨੀ।
ਕੀਮਤ ਸੋ ਪਾਵੇ ਆਪ ਜਣਾਵੇ।
ਜਿਹਨਾਂ ਨੂੰ ਭਾਈ ਜਣਾ ਦਿੰਦਾ ਸੋਝੀ ਦਿੰਦਾ ਉਹਨਾਂ ਨੂੰ ਇਸ ਗੱਲ ਦਾ ਭੇਦ ਆ ਗਿਆ।
ਆਪ ਅਭੁੱਲ ਨਾ ਭੁੱਲੇ।
ਵਾਹਿਗੁਰੂ ਭੁੱਲਦਾ ਨਹੀਂ, ਭੁੱਲਣ ਤੋਂ ਰਹਿਤ ਹੈ।
ਜੈ ਜੈਕਾਰ ਕਰੇ ਤੁਧ ਭਾਵੇ।
ਤੈਨੂੰ ਚੰਗੇ ਲੱਗੇ ਨੇ ਉਹ ਤੇਰੀ ਜੈ ਜੈਕਾਰ ਕਰਦੇ ਹਨ।
ਗੁਰ ਕੈ ਸ਼ਬਦ ਅਮੁੱਲੇ।
ਜਿਹੜਾ ਗੁਰੂ ਕਾ ਉਪਦੇਸ਼ ਹੈ ਨਾ ਕੀਮਤੋਂ ਰਹਿਤ, ਉਸ ਗੁਰੂ ਕੇ ਸ਼ਬਦ ਦੁਆਰਾ ਗੁਰਬਾਣੀ ਦੇ ਦੱਸੇ ਢੰਗ ਦੇ ਮੁਤਾਬਕ ਵਾਹਿਗੁਰੂ ਤੇਰੀ ਜੈ ਜੈਕਾਰ ਕਰਦੇ ਹਨ।
ਹੀਣੋ ਨੀਚ ਕਰੋ ਬੇਨੰਤੀ।
ਅੱਛਾ, ਮੈਂ ਹੀਣਾ ਹੈ, ਮੈਂ ਨੀਚ ਹਾਂ, ਮੈਂ ਤੇਰੇ ਅੱਗੇ ਬੇਨਤੀਆਂ ਕਰਦਾ ਹਾਂ।
ਸਾਚ ਨਾ ਛੋਡੋ ਭਾਈ।
ਮੇਰੇ ਤੇ ਮੇਰ ਕਰੀ, ਮੈਂ ਸੱਚ ਦਾ ਪੱਲਾ ਨਾ ਛੱਡਣਾ। ਮੈਂ ਤੈਨੂੰ ਭਾ ਜਾਵਾਂ, ਮੈਂ ਤੇਰੇ ਦਰ ਪ੍ਰਵਾਨ ਚੜ ਜਾਵਾਂ।
ਨਾਨਕ ਜਿਨ ਕਰ ਦੇਖਿਆ ਦੇਵੈ।
ਜੇ ਭਜੋ ਕੁਝ ਪਰਮਾਤਮਾ ਨੇ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ। ਜਿਸ ਪਰਮਾਤਮਾ ਨੇ ਇਹ ਸਾਰਾ ਕੁਝ ਬਣਾਇਆ ਉਹ ਵੇਖ ਰਿਹਾ, ਔਰ ਇਸ ਗੱਲ ਨੂੰ ਸਮਝਣ ਦੀ ਅਕਲ ਇਹ ਵੀ ਗੁਰਮੁਖੋ ਪਰਮਾਤਮਾ ਦੇਗਾ। ਸ਼ਬਦ ਨਮੇਰਾ ਹੋਣ ਕਰਕੇ ਮੈਂ ਸੂਖ ਮਰਤ ਕੀਤੇ ਨੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ, ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਵਸੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਫੁੱਲਾਂ ਚੁੱਕਾਂ ਦੀ ਮੁਆਫੀ ਜੀ।
ਹੀਣੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਭਾਈ। ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।